ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਦੋਹੇਰਾ ਨਿਜ ਪ੍ਰਤਕੂਲ ਬਿਲੋਕ ਕੈ ਬੋਲ ਸੁਲੱਖਣੀ ਦਾਸ ਸਮਝਾਈ ਸਭ ਬਾਰਤਾ ਨਹਿਰ ਪਠਾਏ ਆਵਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਅਸਥਾਨਾਂ ਵਿਖੇ ਜੁਗੋ ਜੁਗ ਅਟਲ ਸ਼ਬਦਾਵਤਾਰ ਬਾਣੀ ਦੇ ਬੋਹਿਥ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਦੇ ਅਤਿਅੰਤ ਵੱਡੇ ਭਾਗ ਹਨ ਜੋ ਗੁਰੂ ਮਹਾਰਾਜ ਜੀ ਦੇ ਸੰਧਿਆ ਦੇ ਦੀਵਾਨਾਂ ਵਿਖੇ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ, ਉਪਰੰਤ ਨਿਤਾ ਪ੍ਰਤੀ ਗੁਰ ਇਤਿਹਾਸ ਲੜੀਵਾਰ ਕਥਾ ਸੂਰਜ ਪ੍ਰਕਾਸ਼ ਗ੍ਰੰਥ ਦੀ ਚੱਲ ਰਹੀ ਹੈ। ਆਪ ਸਾਰੀਆਂ ਸੰਗਤਾਂ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰ ਵਿਖੇ ਹਾਜ਼ਰੀਆਂ ਭਰ ਕੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ ਸਰਵਣ ਕਰਦੇ ਹੋ। ਸਤਿਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਇਸ ਸੰਸਾਰ ਦੇ ਵਿੱਚ ਜਿਹੜੇ ਜਿਹੜੇ ਸੰਸਾਰਿਕ ਜੀਵ ਕੰਮ ਕਰਿਆ ਕਰਦੇ ਹਨ ਉਹਨਾਂ ਸਾਰਿਆਂ ਕੰਮਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਭੂਮਿਕਾ ਰਹੀ ਹੈ। ਸਤਿਗੁਰੂ ਸਾਹਿਬ ਜੀ ਨੇ ਜਿਹੜਾ ਮੋਦੀ ਦੇ ਕਾਰਖਾਨੇ ਦੀ ਮੋਦੀ ਦੀ ਕਾਰ ਸੰਭਾਲਣਾ ਕੀਤੀ ਉਹਦੇ ਵਿੱਚ ਜਿਹੜੇ ਜਿਹੜੇ ਪ੍ਰਸੰਗ ਆਏ ਹਨ ਜਿੱਦਾਂ ਗੁਰੂ ਸਾਹਿਬ ਮਹਾਰਾਜ ਜੀ 13-13 ਕਰਕੇ ਤੋਲ ਕੇ ਹਰ ਇੱਕ ਨੂੰ ਭਾਵੇਂ ਕੋਈ ਥੋੜ੍ਹੀ ਜਾਚਣਾ ਵਾਲਾ ਹੁੰਦਾ ਸੀ ਉਹਨੂੰ ਵੀ ਵੱਧ ਦੇ ਕੇ ਤੋਰਿਆ ਕਰਦੇ ਸੀ। ਐਸੇ ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਪਾਵਨ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੋਦੀਖਾਨੇ ਦੇ ਵਿੱਚ ਜਦੋਂ ਹਿਸਾਬ ਮੰਗਿਆ ਗਿਆ ਗੁਰੂ ਸਾਹਿਬ ਜੀ ਤੋਂ ਤਾਂ ਨਵਾਬ ਦੇ ਅੱਗੇ ਗੁਰੂ ਸਾਹਿਬ ਜੀ ਦੇ ਜਿਹੜੇ ਮੋਦੀ ਦੇ ਵਿੱਚੋਂ ਕੰਮ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਦਾ ਪਲੜਾ ਭਾਰੀ ਰਿਹਾ ਅਤੇ ਗੁਰੂ ਸਾਹਿਬ ਜੀ ਵੱਲ ਨਵਾਬ ਦੇ ਕੁਝ ਪੈਸੇ ਬਚਦੇ ਸਨ, ਭਾਵ ਗੁਰੂ ਸਾਹਿਬ ਜੀ ਨੇ ਬਹੁਤ ਸਾਰੇ ਚੰਗੀ ਤਰ੍ਹਾਂ ਸਰਕਾਰ ਨੂੰ ਸੰਭਾਲਣਾ ਕੀਤਾ ਸੀ। ਉਸ ਦੀ ਕਥਾ ਆਪ ਜੀ ਨੇ ਪਿਛਲੇ ਪ੍ਰਕਰਨ ਵਿੱਚ ਸਰਵਣ ਕੀਤੀ ਸੀ। ਸੋ ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਮੋਦੀ ਦੀ ਕਾਰ ਛੱਡ ਕੇ ਜੰਗਲਾਂ ਦੇ ਵਿੱਚ ਉਜਾੜ ਦੇ ਵਿੱਚ ਮੜੀ ਮਸਾਣੀਆਂ ਵਿੱਚ ਜਾ ਕੇ ਡੇਰੇ ਲਾ ਲਏ ਹਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ, ਅਤੇ ਪਿੱਛੇ ਗੁਰੂ ਮਹਾਰਾਜ ਜੀ ਦੀ ਸੁਪਤਨੀ ਮਾਤਾ ਸੁਲੱਖਣੀ ਜੀ ਜਿਸ ਤਰ੍ਹਾਂ ਬਚਨ ਕਰ ਰਹੇ ਹਨ ਜੋ ਉਹਨਾਂ ਦੇ ਘਰ ਪਰਿਵਾਰ ਵਿੱਚ ਪਿੱਛੇ ਜੋ ਹਾਲਤ ਹੈ ਅਤੇ ਕਿਵੇਂ ਮਾਤਾ ਸੁਲੱਖਣੀ ਜੀ ਆਪਣੇ ਪਿਤਾ ਮੂਲ ਚੰਦ ਜੀ ਨੂੰ ਬੁਲਾਉਂਦੇ ਹਨ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਾਸਤੇ ਕੁਛ ਮਾੜੇ ਬਚਨ ਮੂਲ ਚੰਦ ਜੀ ਕਹਿ ਰਹੇ ਹਨ, ਉਹ ਆਪਾਂ ਜਿਹੜਾ ਪ੍ਰਸੰਗ ਹੈ ਆਪਾਂ ਸਰਵਣ ਕਰਨਾ ਕਰੀਏ ਜੀ। ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿਖੇ ਮਨ ਬਿਰਤੀਆਂ ਇਕਾਗਰ ਕਰਕੇ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਆਖਣਾ ਕਰੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਨਿਜ ਪ੍ਰਤਕੂਲ ਬਿਲੋਕ ਕੈ ਬੋਲ ਸੁਲੱਖਣੀ ਦਾਸ।
ਜਦੋਂ ਸਤਿਗੁਰੂ ਸਾਹਿਬ ਜੀ ਮੜੀਆਂ ਵਿੱਚ ਜਾ ਕੇ ਬੈਠ ਗਏ ਸੀ ਕਬਰਾਂ ਵਿੱਚ, ਤਾਂ ਮਾਤਾ ਸੁਲੱਖਣੀ ਜੀ ਨੇ ਦੇਖਣਾ ਕੀਤਾ ਕਿ ਹੁਣ ਤਾਂ ਮੇਰੇ ਪਤੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪਣੇ ਘਰ ਵਿੱਚ ਨਹੀਂ ਰਹਿ ਰਹੇ, ਨਾਲੇ ਜਿਹੜੀ ਕਾਰ ਸੀ ਕੰਮਕਾਰ ਸੀ ਉਹ ਵੀ ਛੱਡ ਦਿੱਤਾ ਹੈ, ਅਤੇ ਆਪਣੇ ਪਾਸੇ ਉਲਟਾ ਹੁੰਦਿਆਂ ਹੋਇਆਂ ਵੀ ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਇਹੋ ਜਿਹੀ ਹਾਲਾਤ ਨੂੰ ਦੇਖ ਕੇ ਮਾਤਾ ਸੁਲੱਖਣੀ ਜੀ ਨੇ ਆਪਣਾ ਸੇਵਕ ਨੂੰ ਬੁਲਾ ਕੇ ਕੋਲ ਇਸ ਤਰ੍ਹਾਂ ਸਮਝਾਉਣਾ ਕੀਤਾ ਹੈ।
ਸਮਝਾਈ ਸਭ ਵਾਰਤਾ ਨਹਿਰ ਪਠਾਏ ਆਵਾਸ,
ਅਤੇ ਆਪਣੇ ਉਹ ਸੇਵਕ ਨੂੰ ਬੁਲਾ ਕੇ ਕੋਲ ਬਿਠਾ ਕੇ ਚੰਗੀ ਤਰ੍ਹਾਂ ਸਮਝਾਇਆ ਹੈ, ਅਤੇ ਆਪਣੇ ਪਿਤਾ ਦੇ ਕੋਲ ਭੇਜਣ ਵਾਸਤੇ ਕੁਝ ਮਾਇਆ ਦੇ ਕੇ ਕੁਝ ਬਚਨ ਕਰਕੇ ਇਸ ਤਰ੍ਹਾਂ ਭੇਜਣਾ ਕੀਤਾ ਹੈ।
ਮੂਲਾ ਸੁੰਤ ਕੁਡਾਲ ਕੋ ਆਵਤ ਭਇਓ ਉਤਾਲ,
ਅਤੇ ਜਦੋਂ ਭਾਈ ਮੂਲ ਚੰਦ ਜੀ ਦੇ ਕੋਲ ਇਹ ਸੇਵਕ ਖਬਰ ਲੈ ਕੇ ਪਹੁੰਚਿਆ ਹੈ ਮੂਲ ਚੰਦ ਜੀ ਦੀ ਬੇਟੀ ਮਾਤਾ ਸੁਲੱਖਣੀ ਜੀ ਦੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਘਰ ਵਿੱਚ ਨਹੀਂ ਰਹਿ ਰਹੇ, ਇਹ ਬਚਨ ਸੁਣਦਿਆਂ ਸਾਰ ਹੀ ਮੂਲ ਚੰਦ ਜੀ ਗੁੱਸੇ ਦੇ ਵਿੱਚ ਆ ਗਏ ਹਨ।
ਨਿਜ ਪ੍ਰੋਦਾਇਕ ਸੰਗ ਲੈ ਆਵਾਪੁਰ ਸੁਲਤਾਨ,
ਬੜੇ ਗੁੱਸੇ ਵਿੱਚ ਆ ਗਏ ਮੂਲ ਚੰਦ ਜੀ, ਅਤੇ ਆਪਣੇ ਨਾਲ ਇੱਕ ਪੰਡਿਤ ਲੈ ਕੇ ਕਿ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਮਝਾ ਸਕੇ, ਕਿਉਂਕਿ ਵੱਡੇ ਬੰਦੇ ਦੀ ਗੱਲ ਹਮੇਸ਼ਾ ਸਮਝਿਆ ਕਰਦੇ ਸੀਗੇ ਪੁਰਾਣੇ ਲੋਕ, ਅਤੇ ਪੰਡਿਤ ਜੀ ਵੱਡੇ ਸੀ, ਉਹਨਾਂ ਨੂੰ ਨਾਲ ਲੈ ਕੇ ਮੂਲ ਚੰਦ ਜੀ ਇੱਕ ਸਿਆਣਾ ਪੰਡਿਤ ਨਾਲ ਲੈ ਕੇ ਤੁਰਨਾ ਕੀਤਾ ਹੈ।
ਸਹਿਤ ਨੇ ਕੇ ਸੁਤਾ ਸੋਂ ਮਿਲੇ ਹਿਰਦੇ ਅਕੁਲਾਨ,
ਆਪਣੀ ਪੁੱਤਰੀ ਮਾਤਾ ਸੁਲੱਖਣੀ ਜੀ ਨੂੰ ਮਿਲਣ ਵਾਸਤੇ ਮੂਲ ਚੰਦ ਜੀ ਇੱਕ ਪੰਡਿਤ ਨੂੰ ਨਾਲ ਲਿੱਤਾ ਹੈ, ਅਤੇ ਸੁਲਤਾਨਪੁਰ ਵਿਖ ਆਣਾ ਕਰਨਾ ਕੀਤਾ ਹੈ।
ਸਵਈਆ ਮਿਲ ਬੈਸ ਗਇਓ ਜਬ ਬੂਜਤ ਪਾਤਬ,
ਅਤੇ ਜਦੋਂ ਆਪਣੀ ਪੁੱਤਰੀ ਦੇ ਕੋਲ ਜਾ ਬੈਠੇ ਨੇ ਮੂਲ ਚੰਦ ਜੀ, ਅਤੇ ਦੋਵਾਂ ਦੇ ਵਿੱਚ ਆਪਸ ਵਿੱਚ ਕੁਸ਼ਲ ਮੰਗਲ ਪੁੱਛ ਰਹੇ ਹਨ, ਅਤੇ ਗੱਲਾਂ ਪੁੱਛਦਿਆਂ ਪੁੱਛਦਿਆਂ ਇਹ ਗੱਲ ਚੱਲ ਪਈ।
ਬਾਤ ਬਖਾਨ ਕਰੀ ਪਿਤ ਪਾਸ,
ਮਾਤਾ ਸੁਲੱਖਣੀ ਜੀ ਨੇ ਆਪਣੇ ਪਿਤਾ ਸ਼੍ਰੀ ਮੂਲ ਚੰਦ ਜੀ ਦੇ ਅੱਗੇ ਇਸ ਤਰ੍ਹਾਂ ਬਚਨ ਕਰਨਾ ਕੀਤਾ ਹੈ, ਇਹ ਗੱਲ ਕਹਿਣੀ ਕੀਤੀ।
ਪਤੀ ਬੇਕ ਫਕੀਰ ਸਰੀਰ ਦਰਾ,
ਮਾਤਾ ਸੁਲੱਖਣੀ ਜੀ ਆਪਣੇ ਪਿਤਾ ਦੇ ਅੱਗੇ ਇਹ ਬੇਨਤੀ ਕਰ ਰਹੇ ਹਨ। ਮਾਤਾ ਸੁਲੱਖਣੀ ਜੀ ਕਹਿਣ ਲੱਗੇ ਕਿ ਪਿਤਾ ਜੀ, ਮੇਰੇ ਜਿਹੜੇ ਪਤੀ ਹਨ ਸ਼੍ਰੀ ਗੁਰੂ ਨਾਨਕ ਦੇਵ ਜੀ, ਉਹਨਾਂ ਨੇ ਆਪਣਾ ਘਰ ਬਾਰ ਛੱਡ ਕੇ ਮੋਦੀ ਦੀ ਕਾਰ ਛੱਡ ਕੇ ਫਕੀਰਾਂ ਵਾਲਾ ਬੇਸ ਧਾਰਨ ਕਰ ਲਿਆ ਹੈ।
ਧਨ ਦੀਨ ਲੁਟਾਏ ਕਛੋਰ ਅਵਸ,
ਤੇ ਆਪਣਾ ਧਨ ਗਰੀਬਾਂ ਦੇ ਵਿੱਚ ਲੁਟਾ ਦਿੱਤਾ, ਜਿਹੜਾ ਮਾਇਆ ਇਹਨਾਂ ਨੂੰ ਬਚਦੀ ਸੀ, ਜੋ ਬਚਤ ਹੁੰਦੀ ਸੀ ਉਹ ਗਰੀਬਾਂ ਦੇ ਵਿੱਚ ਵੰਡ ਦਿੰਦੇ ਸੀ, ਅਤੇ ਹੁਣ ਵੀ ਉੱਥੇ ਕਹਿ ਕੇ ਆਏ ਹਨ ਜਿਹੜੀ ਵੀ ਸਾਡੀ ਮਾਇਆ ਹੈ ਉਹ ਗਰੀਬਾਂ ਦੇ ਵਿੱਚ ਵੰਡ ਦਿਓ ਜੇ, ਅਤੇ ਭਾਈ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਸਾਡੇ ਨਾਲ ਕਰ ਰਹੇ ਹਨ ਉਹਨਾਂ ਨੇ ਇਹੋ ਜਿਹਾ ਕਾਰਜ ਕਰ ਲਿਆ ਕਿ ਉਹ ਆਪਣਾ ਧਨ ਸਾਰਾ ਗਵਾਉਣ ਲੱਗ ਪਏ ਹਨ, ਅਤੇ ਆਪਣਾ ਘਰ ਬਾਰ ਵੀ ਛੱਡ ਕੇ ਚਲੇ ਗਏ ਹਨ, ਹੁਣ ਮੜੀ ਮਸਾਣੀਆਂ ਵਿੱਚ ਜਾ ਬੈਠੇ ਨੇ।
ਦਿਨ ਤੀਨ ਰੇ ਮਦ ਨੀਰ ਨਦੀ,
ਅਤੇ ਗੁਰੂ ਨਾਨਕ ਪਾਤਸ਼ਾਹ ਜੀ ਤਿੰਨ ਦਿਨ ਕਹਿੰਦੇ ਨਦੀ ਦੇ ਵਿੱਚ ਇੱਕ ਪਾਸੇ ਬੈਠੇ ਰਹੇ, ਤਿੰਨ ਦਿਨ ਤਾਂ ਉਹਨਾਂ ਨੂੰ ਸਾਰਾ ਸੰਸਾਰ ਜਿੰਨੀ ਵੀ ਉਹਨਾਂ ਦੇ ਰਿਸ਼ਤੇਦਾਰ ਸੀ ਨਦੀ ਦੇ ਵਿੱਚੋਂ ਵੇਈ ਨਦੀ ਦੇ ਵਿੱਚੋਂ ਉਹਨਾਂ ਨੂੰ ਲੱਭਦੇ ਰਹੇ, ਪਰ ਉਹ ਤਿੰਨ ਦਿਨ ਨਦੀ ਦੇ ਵਿੱਚੋਂ ਬਾਹਰ ਨਹੀਂ ਆਏ।
ਪੁਨ ਤੀਰ ਆਏ ਨਾ ਛਿਓ ਜਲ ਜਸ,
ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਤਿੰਨ ਦਿਨ ਨਦੀ ਦੇ ਵਿੱਚ ਰਹੇ, ਅਤੇ ਜਦੋਂ ਉਸ ਨਦੀ ਦੇ ਵਿੱਚੋਂ ਬਾਹਰ ਆਏ ਹਨ ਤਾਂ ਵੀ ਸਾਡੇ ਨਾਲ ਆ ਕੇ ਕੋਈ ਬਚਨ ਬਿਲਾਸ ਨਹੀਂ ਕੀਤਾ, ਕਿਸੇ ਵੀ ਬੰਦੇ ਨਾਲ ਕਿਸੇ ਵੀ ਸਿਆਣੇ ਨਾਲ ਗੱਲਬਾਤ ਵੀ ਨਹੀਂ ਕੀਤੀ, ਅੱਗੋਂ ਚੁੱਪ ਕਰਕੇ ਬੈਠ ਗਏ ਹਨ।
ਥਲ ਗੋਰ ਮੜੀ ਮੈਂ ਆਸਨ ਕੀਨ,
ਅਤੇ ਹੁਣ ਮੜੀਆਂ ਮਸਾਣਿਆਂ ਦੇ ਵਿੱਚ ਆਪਣਾ ਆਸਣ ਕਰ ਲਿਆ ਹੈ, ਉੱਥੇ ਬੈਠੇ ਭਗਵਾਨ ਦਾ ਨਾਮ ਜਪ ਰਹੇ ਹਨ, ਪਰ ਕਿਸੇ ਨਾਲ ਬਚਨ ਵਿਲਾਸ ਨਹੀਂ ਕਰਦੇ, ਇੱਕ ਸਰੂਪ ਹੋ ਕੇ ਨਿਰੰਤਰ ਲਗਾਤਾਰ ਬੈਠੇ ਹੋਏ ਹਨ।
ਜੋ ਪਈ ਸੁਨ ਤਨ ਜਾ ਬਾਣੀ ਨਿਜ ਕਾਨਾ,
ਆਪਣੀ ਪੁੱਤਰੀ ਦੀ ਭਾਵ ਮਾਤਾ ਸੁਲੱਖਣੀ ਜੀ ਦੇ ਇਹਨਾਂ ਬਚਨਾਂ ਨੂੰ ਸੁਣ ਕੇ ਮੂਲ ਚੰਦ ਜੀ ਬੜੇ ਗੁੱਸੇ ਵਿੱਚ ਆ ਗਏ ਹਨ।
ਭਇਓ ਕ੍ਰੋਧ ਮੈਂ ਬੋ ਗਲਤਾਨਾ,
ਆਪਣੀ ਪੁੱਤਰੀ ਦੇ ਮੋਹ ਵੱਲ ਦੇਖਦਿਆਂ ਹੋਇਆ ਕਿ ਮੇਰੀ ਬੱਚੀ ਨੂੰ, ਮੇਰੀ ਪੁੱਤਰੀ ਨੂੰ ਬੜਾ ਦੁੱਖ ਹੈ, ਇਹਦਾ ਘਰ ਵਾਲਾ ਇਹਦੇ ਨਾਲ ਨਹੀਂ ਰਹਿੰਦਾ ਅਤੇ ਇਹਨੂੰ ਕਿਸੇ ਤਰ੍ਹਾਂ ਮਾਇਆ ਵੀ ਨਹੀਂ ਦਿੰਦਾ, ਪੈਸੇ ਨਹੀਂ ਦਿੰਦਾ। ਇਸ ਮੋਹ ਵਿੱਚ ਆ ਕੇ ਮੂਲ ਚੰਦ ਜੀ ਬੜੇ ਗੁੱਸੇ ਵਿੱਚ ਹੋ ਰਹੇ ਹਨ।
ਮੁਕਤੇ ਬੋ ਬੋਲਤ ਦੁਰਬੈਨਾ,
ਆਪਣੇ ਮੂੰਹ ਤੋਂ ਮੂਲ ਚੰਦ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਾਸਤੇ ਮਾੜੇ ਬਚਨ ਬੋਲਣ ਲੱਗ ਪਏ।
ਦਰਬ ਲੁਟਾਵਨ ਕੀ ਸੁਧ ਸੁਣ ਕੇ,
ਤੇ ਜਦੋਂ ਇਹ ਵੀ ਗੱਲ ਸੁਣੀ ਕਿ ਗੁਰੂ ਨਾਨਕ ਦੇਵ ਜੀ ਆਪਣੀ ਮਾਇਆ ਗਰੀਬਾਂ ਦੇ ਵਿੱਚ ਵੰਡੀ ਜਾ ਰਹੇ ਹਨ, ਇਸ ਗੱਲ ਨੂੰ ਜਾਣ ਕੇ ਮੂਲ ਚੰਦ ਜੀ
ਸਹਿ ਨਾ ਸਕਿਓ ਗਮਨਿਓ ਸਿਰ ਧੁਨ ਕੈ,
ਤੇ ਆਪਣੇ ਸਿਰ ਦੇ ਵਿੱਚ ਜਦੋਂ ਬੰਦੇ ਨੂੰ ਗੁੱਸਾ ਚੜ੍ਹਦਾ ਹੈ ਤਾਂ ਆਪਣੇ ਸਿਰ ਦੇ ਵਿੱਚ ਹੱਥ ਮਾਰ ਕੇ ਬਹੁਤ ਤਰ੍ਹਾਂ ਦੇ ਕਾਰਨਾਮੇ ਕਰਦਾ ਹੈ, ਇਸੇ ਤਰ੍ਹਾਂ ਮੂਲ ਚੰਦ ਜੀ ਆਪਣੇ ਸਿਰ ਵਿੱਚ ਧੁਨਸਦਿਆਂ ਹੋਇਆਂ ਬੜੇ ਗੁੱਸੇ ਵਿੱਚ ਆ ਕੇ ਉੱਥੋਂ ਉੱਠ ਪਏ।
ਬੇਦੀ ਕੁਲ ਕੋ ਕਲਸ ਸੁਆਮਨ ਜੈ ਵੈਸੇ ਜਿਨ ਕੀਰਤ ਪਾਮਨ,
ਜਿੱਥੇ ਕਲਗੀਧਰ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੇ ਇਹ ਸਾਰੇ ਸੰਸਾਰ ਦੇ ਮਾਲਕ ਹਨ, ਜਿਨ੍ਹਾਂ ਦੀ ਕੀਰਤੀ ਸੰਸਾਰ ਵਿੱਚ ਪਾਵਨ ਸਰੂਪ ਹੈ, ਐਸੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਉਹਨਾਂ ਨੂੰ ਸਮਝਾਉਣ ਵਾਸਤੇ, ਉਹਨਾਂ ਨੂੰ ਆਪਣੀ ਪੁੱਤਰੀ ਵਾਸਤੇ ਦੱਸਣ ਵਾਸਤੇ ਕਿ ਤੁਸੀਂ ਆਪਣੀ ਘਰਵਾਲੀ ਨੂੰ ਮਾਇਆ ਦਿਆ ਕਰੋ, ਆਪਣੇ ਕੰਮ ਕਾਰ ਕਰਿਆ ਕਰੋ, ਇਹੋ ਜਿਹੀਆਂ ਗੱਲਾਂ ਸਮਝਾਉਣ ਵਾਸਤੇ ਮੂਲ ਚੰਦ ਜੀ ਉੱਠੇ ਹਨ।
ਕਹਾਂ ਆਏ ਬੋਲਿਓ ਦੁਰਬਾਨੀ,
ਅਤੇ ਗੁਰੂ ਨਾਨਕ ਪਾਤਸ਼ਾਹ ਜੀ ਕੋਲ ਆ ਕੇ ਉਹਨਾਂ ਨਾਲ ਬਚਨ ਕਰਨ ਵਾਸਤੇ, ਮਾੜੇ ਬਚਨ ਬੋਲਣ ਵਾਸਤੇ ਤੁਰਦੇ ਤੁਰਦੇ ਆ ਰਹੇ ਹਨ।
ਤੂੰ ਜਨਮਿਓ ਹਾਨੀ ਕੁਲ ਕਾਨੀ,
ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲ ਆ ਕੇ ਇਹੋ ਜਿਹੇ ਬਚਨ ਕਰਨ ਲੱਗ ਪਏ ਮੂਲ ਚੰਦ ਜੀ, ਕਹਿੰਦੇ ਤੁਸੀਂ ਤਾਂ ਆਪਣੀ ਕੁਲ ਦੀ ਹਾਨ ਕਰਨ ਵਾਲੇ ਹੋ, ਭਾਵ ਆਪਣੇ ਕੁਲ ਦੀ ਇੱਜ਼ਤ ਦੇ ਉੱਪਰ ਦਾਗ ਹੋ, ਤੁਸੀਂ ਆਪਣੀ ਕੁਲ ਦੀ ਜਿੰਨੀ ਵੀ ਇੱਜ਼ਤ ਸੀ ਉਹਨੂੰ ਖਤਮ ਕਰਨ 'ਤੇ ਤੁਰੇ ਪਏ ਹੋ।
ਮਾਤ ਪਿਤਾ ਕੀ ਦਾਤ ਛਾਤੇ,
ਤੁਸੀਂ ਤਾਂ ਆਪਣੀ ਮਾਤਾ ਪਿਤਾ ਦੀ ਛਾਤੀ ਨੂੰ ਸੁਲਕਾਉਂਦੇ ਹੋ, ਭਾਵ ਆਪਣੇ ਮਾਤਾ ਪਿਤਾ ਦੇ ਬਚਨਾਂ 'ਤੇ ਤੁਰਦੇ ਨਹੀਂ, ਉਹਨਾਂ ਨੂੰ ਦੁੱਖ ਦੇਣ ਵਾਲੇ ਹੋ, ਉਹਨਾਂ ਦੀ ਛਾਤੀ ਵਿੱਚ ਅੱਗ ਲਾਉਣ ਵਾਲੇ ਹੋ, ਇਹੋ ਜਿਹੇ ਕੰਮ ਕਰਦੇ ਹੋ, ਇਹੋ ਜਿਹੇ ਬਚਨ ਮੂਲ ਚੰਦ ਜੀ ਗੁਰੂ ਨਾਨਕ ਪਾਤਸ਼ਾਹ ਜੀ ਵਾਸਤੇ ਵਰਤ ਰਹੇ ਹਨ।
ਅਲਪ ਬੈਸਤੇ ਤੂੰ ਤਨ ਕਾਤੇ,
ਤੇ ਮੂਲ ਚੰਦ ਜੀ ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਨੂੰ ਕਿ ਤੁਸੀਂ ਤਾਂ ਛੋਟੀ ਜਿਹੀ ਉਮਰ ਤੋਂ ਸੀ, ਜਦੋਂ ਤੁਸੀਂ ਛੋਟੀ ਜਿਹੀ ਉਮਰ ਦੇ ਸੀ, ਬਚਪਨ ਵਿੱਚ ਸੀ, ਉਦੋਂ ਤੋਂ ਲੈ ਕੇ ਹਜੇ ਤੱਕ ਤੁਸੀਂ ਧਨ ਜੋੜਿਆ ਨਹੀਂ, ਆਪਣੇ ਮਾਤਾ ਪਿਤਾ ਦਾ ਧਨ ਲੁਟਾਇਆ ਹੀ ਹੈ, ਗਰੀਬਾਂ ਵਿੱਚ ਭਾਵੇਂ ਵੰਡਿਆ ਹੈ, ਪਰ ਤੁਸੀਂ ਆਪਣਾ ਧਨ ਤਾਂ ਨਹੀਂ ਜੋੜਿਆ, ਆਪਣੇ ਪਰਿਵਾਰ ਨੂੰ, ਆਪਣੇ ਮਾਤਾ ਪਿਤਾ ਨੂੰ ਦੁੱਖ ਹੀ ਦਿੱਤਾ ਹੈ।
ਦੋਹੇਰਾ ਬਿਨ ਗੁਣ ਪਰਖੇ ਬਿਨ ਪਿਕੇ ਸੁਤਾ ਕੀ ਨਤਨ ਬੰਦ,
ਕਹਿੰਦੇ ਬਿਨਾਂ ਕੋਈ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨਾਂ ਨੂੰ ਸਮਝਿਆ ਨਹੀਂ, ਗੁਰੂ ਸਾਹਿਬ ਜੀ ਦੀ ਮਹਿਮਾ ਨੂੰ ਪਛਾਣਿਆ ਬਿਨਾਂ ਮੂਲ ਚੰਦ ਜੀ ਨੇ ਆਪਣੀ ਪੁੱਤਰੀ ਦੇ ਮੋਹ ਦੇ ਵਿੱਚ ਆ ਕੇ ਬਹੁਤ ਸਾਰੇ ਮਾਰੇ ਬਚਨ ਬੋਲੇ ਹਨ।
ਤਬ ਕੋ ਮੈਂ ਦੁੱਖ ਪਾਏ ਹੋ ਸੁਖ ਨਾ ਪਿਕਿਓ ਤੇ ਪੇਸੰਦ,
ਕਹਿਣ ਲੱਗੇ ਮੂਲ ਚੰਦ ਜੀ, ਕਹਿੰਦੇ ਮੈਂ ਪਹਿਲਾਂ ਪਛਾਣਿਆ ਨਹੀਂ ਤੁਹਾਨੂੰ, ਮੇਰਾ ਧਿਆਨ ਨਹੀਂ ਗਿਆ, ਕਿਸੇ ਤਰ੍ਹਾਂ ਮੈਂ ਸੋਚ ਵਿਚਾਰ ਨਹੀਂ ਕੀਤੀ, ਅਤੇ ਆਪਣੀ ਪੁੱਤਰੀ ਦਾ ਸੰਬੰਧ, ਆਪਣੀ ਪੁੱਤਰੀ ਦਾ ਰਿਸ਼ਤਾ ਤੁਹਾਡੇ ਨਾਲ ਕਰ ਦਿੱਤਾ, ਅਤੇ ਜਦੋਂ ਦਾ ਤੁਹਾਡੇ ਨਾਲ ਆਪਣੀ ਪੁੱਤਰੀ ਦਾ ਰਿਸ਼ਤਾ ਕੀਤਾ ਹੈ ਉਦੋਂ ਤੋਂ ਮੈਂ ਹੁਣ ਤੱਕ ਦੁੱਖ ਹੀ ਪਾ ਰਿਹਾ ਹਾਂ, ਅਤੇ ਕਿਸੇ ਤਰ੍ਹਾਂ ਦਾ ਵੀ ਸੁੱਖ ਮੈਨੂੰ ਹੁਣ ਤੱਕ ਨਸੀਬ ਨਹੀਂ ਹੋ ਸਕਿਆ।
ਜੋ ਪਈ ਪਿਤਾ ਸਮਾਨ ਜਾਨ ਗੁਣ ਐਨਾ ਤੂਸ਼ਨ ਰੇ ਨਾ ਬੋਲੇ ਬੈਨਾ,
ਜਦੋਂ ਇਹੋ ਜਿਹੇ ਬਚਨ ਮੂਲ ਚੰਦ ਜੀ ਨੇ ਗੁੱਸੇ ਵਿੱਚ ਆ ਕੇ ਕੀਤੇ ਹਨ, ਅਤੇ ਅੱਗੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੇ ਸ਼ਾਂਤੀ ਦੇ ਮੂਰਤ ਹਨ, ਆਪਣੇ ਸਹੁਰੇ ਪਿਤਾ ਸਮਾਨ ਸਹੁਰੇ ਮੂਲ ਚੰਦ ਜੀ ਨੂੰ ਆਪਣੇ ਪਿਤਾ ਸਮਾਨ ਜਾਣ ਕੇ ਕਿ ਇਹ ਸਾਡੇ ਪਿਤਾ ਵਰਗੇ ਹਨ, ਵੱਡੇ ਹਨ, ਉਹਨਾਂ ਦਾ ਸਤਿਕਾਰ ਕਰਦਿਆਂ ਹੋਇਆਂ ਉਹਨਾਂ ਦੇ ਅੱਗੋਂ ਜਵਾਬ ਨਹੀਂ ਦੇਣਾ ਕੀਤਾ, ਗੁਪਤ ਹੋ ਕੇ ਬਿਲਕੁਲ ਚੁੱਪ ਕਰਕੇ ਬੈਠੇ ਰਹੇ।
ਬਹੁ ਦੁਰਬਚਨ ਪਾਕ ਕਰ ਮੂਲਾ ਪੁਰ ਆਵਾ ਜੇ ਮਤ ਪ੍ਰਤਕੂਲਾ।
ਅਤੇ ਕਹਿੰਦੇ ਜਿਹੜੇ ਮੂਲ ਚੰਦ ਸੀ ਉਹਨਾਂ ਨੇ ਦੇਖਿਆ ਕਿ ਇਹ ਅੱਗੋਂ ਮੇਰੀ ਗੱਲ ਦਾ ਜਵਾਬ ਵੀ ਨਹੀਂ ਦੇ ਰਹੇ, ਅਤੇ ਹੋਰ ਗੁੱਸੇ ਦੇ ਵਿੱਚ ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਾੜੇ ਬਚਨ ਹੋਰ ਬੋਲਣ ਲੱਗ ਪਏ।
ਭੇਵ ਨਾ ਲਖੈ ਈਸ਼ ਜਗ ਦੇਵੰਗ ਰਿਸਤੋਂ ਛਾਤੀ ਜਰਤ ਸਦੈਵੰਗ।
ਕਹਿੰਦੇ ਵੀ ਤੁਸੀਂ ਇਹੋ ਜਿਹੇ ਕੰਮ ਕਰਦੇ ਹੋ, ਬੜੇ ਗੁੱਸੇ ਵਿੱਚ ਬੋਲਣ ਲੱਗ ਪਏ, ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਿਮਾ ਬਾਰੇ ਉਹਨਾਂ ਦੇ ਬਾਰੇ ਭੇਦ ਨਹੀਂ ਪਾ ਸਕੇ। ਮੂਲ ਚੰਦ ਜੀ ਗੁੱਸੇ ਦੇ ਵਿੱਚ ਜਿਹੜੀ ਆਪਣੇ ਹਿਰਦੇ ਵਿੱਚ ਅੱਗ ਬਲ ਰਹੀ ਸੀ, ਉਹਨਾਂ ਦੀ ਛਾਤੀ ਜਿਹੜੀ ਗੁੱਸੇ ਨਾਲ ਬਲ ਰਹੀ ਸੀ, ਇੰਨਾ ਗੁੱਸਾ ਸੀ ਕਿ ਮੇਰੀ ਪੁੱਤਰੀ ਨੂੰ ਮਾਇਆ ਧਨ ਨਹੀਂ ਦਿੰਦੇ, ਉਹਦੇ ਨਾਲ ਨਹੀਂ ਰਹਿੰਦੇ, ਘਰ ਬਾਰ ਛੱਡ ਕੇ ਬਾਹਰ ਆ ਗਏ ਨੇ, ਇਹੋ ਜਿਹੇ ਮਨ ਵਿੱਚ ਜਿਹੜੇ ਵਿਚਾਰ ਉੱਠ ਰਹੇ ਸੀ ਉਹ ਗੁੱਸਾ ਪੈਦਾ ਕਰ ਰਹੇ ਸੀ, ਅਤੇ ਇੰਨੇ ਗੁੱਸੇ ਦੇ ਵਿੱਚ ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਾੜੇ ਬਚਨ ਬੋਲ ਦਿੱਤੇ, ਪਰ ਗੁਰੂ ਜੀ ਦੇ ਬਚਨਾਂ ਨੂੰ, ਗੁਰੂ ਦੀ ਮਹਿਮਾ ਨੂੰ ਜਾਣ ਨਾ ਸਕੇ।
ਪੁਰ ਬਿਸੂਰੈ ਗਤੀ ਗੁਣੰਤਾ ਬਿਨਾ ਲਖੇ ਅਤੋ ਹੈ ਦੁਖਵੰਤਾ।
ਅਤੇ ਆਪਣੇ ਮਨ ਦੇ ਵਿੱਚ ਬਹੁਤ ਸਾਰੇ ਬਚਨ ਸੋਚੀ ਜਾਂਦੇ, ਵਿਚਾਰ ਕਰੀ ਜਾਂਦੇ ਨੇ ਕਿ ਗੁਰੂ ਨਾਨਕ ਦੇਵ ਜੀ ਇਹਨਾਂ ਨੇ ਤਾਂ ਮੇਰੀ ਪੁੱਤਰੀ ਨਾਲ ਬੜਾ ਮਾੜਾ ਕੀਤਾ ਹੈ, ਘਰ ਬਾਰ ਛੱਡ ਦਿੱਤਾ ਹੈ, ਇਹੋ ਜਿਹੀਆਂ ਗਿਣਤੀਆਂ ਮਨ ਵਿੱਚ ਗਿਣੀ ਜਾਂਦੇ, ਵਿਚਾਰਾਂ ਲਿਆਈ ਜਾਂਦੇ ਹਨ। ਪਰ ਗੁਰੂ ਸਾਹਿਬ ਜੀ ਨੂੰ ਬਿਨਾਂ ਕਿਸੇ ਬਚਨ ਤੋਂ ਹੀ, ਗੁਰੂ ਸਾਹਿਬ ਦੇ ਬਚਨਾਂ ਨੂੰ ਸਮਝ ਨਹੀਂ ਰਹੇ, ਅਤੇ ਅੰਦਰੋਂ ਆਪਣੇ ਆਪ ਹੀ ਦੁਖੀ ਹੋਈ ਜਾ ਰਹੇ ਹਨ, ਬਿਨਾਂ ਮਤਲਬ ਤੋਂ, ਬਿਨਾਂ ਕਾਰਨ ਤੋਂ ਅੰਦਰੋਂ ਅੰਦਰ ਸੜ ਰਹੇ ਹਨ। ਮੂਲ ਚੰਦ ਜੀ,
ਦੋਹੇਰਾ ਜੇ ਦਿਜ ਕੀ ਸੰਗਤ ਕਰ ਤੇ ਟਿਗ ਬੈਸਿਓ ਜਾਏ।
ਅਤੇ ਜਿਹੜੇ ਪੰਡਿਤ ਨੂੰ ਨਾਲ ਲੈ ਕੇ ਆਏ ਸੀ ਮੂਲ ਚੰਦ ਜੀ, ਆਪਣੇ ਨਗਰ ਦੇ ਵਿੱਚੋਂ ਇੱਕ ਪੰਡਿਤ ਨਾਲ ਲਿਆਏ ਸੀ, ਉਸ ਪੰਡਿਤ ਦੇ ਕੋਲ ਜਾ ਕੇ ਬੈਠ ਗਏ, ਅਤੇ ਉਸ ਪੰਡਿਤ ਨੂੰ ਜਾ ਕੇ ਇਸ ਤਰ੍ਹਾਂ ਕਹਿਣ ਲੱਗੇ ਹਨ ਮੂਲ ਚੰਦ ਜੀ,
ਮਨ ਕੇ ਦੁੱਖ ਵਰਣਨ ਕਰੇ ਰੋਤ ਪਏ ਉਹ ਦੁੱਖ ਪਾਏ।
ਆਪਣੇ ਮਨ ਦਾ ਦੁੱਖ ਦੱਸਦਿਆਂ ਹੋਇਆਂ, ਬੜੇ ਰੋਂਦੇ ਹੋਏ ਰੁਦਨ ਕਰਦਿਆਂ ਹੋਇਆਂ ਪੰਡਿਤ ਜੀ ਨੂੰ ਮੂਲ ਚੰਦ ਜੀ ਇਸ ਤਰ੍ਹਾਂ ਕਹਿਣ ਲੱਗੇ ਹਨ,
ਸੋਰਠਾ ਇੱਕ ਦਿਵਸ ਸੁਖ ਨਾਏ ਜਬਕਿ ਸੁਤਾ ਵਿਵਾਹ ਦੇ।
ਕਹਿਣ ਲੱਗੇ ਜਦੋਂ ਦੀ ਮੈਂ ਆਪਣੀ ਪੁੱਤਰੀ ਦਾ ਰਿਸ਼ਤਾ ਗੁਰੂ ਨਾਨਕ ਦੇਵ ਮਹਾਰਾਜ ਨਾਲ ਕੀਤਾ ਹੈ, ਉਦੋਂ ਤੋਂ ਇੱਕ ਦਿਨ ਨਹੀਂ ਲੰਘਿਆ ਹੋਣਾ ਜਿਹੜਾ ਮੈਂ ਸੁੱਖ ਦੀ ਨੀਂਦ ਸੁੱਤਾ ਹੋਵਾਂ ਅਤੇ ਚੈਨ ਦੇ ਨਾਲ ਜੀਵਿਆ ਹੋਵਾਂ, ਭਾਵ ਉਸ ਦਿਨ ਤੋਂ ਮੈਨੂੰ ਦੁੱਖ ਹੀ ਦੁੱਖ ਹਨ ਜਦੋਂ ਤੋਂ ਇਹਨਾਂ ਦੇ ਨਾਲ ਮੇਰਾ ਰਿਸ਼ਤਾ ਜੁੜਿਆ ਮੇਰੀ ਪੁੱਤਰੀ ਦਾ।
ਵੈਸੀ ਗੋਰ ਨਮਾਏ ਤਜ ਤਰਨੀ ਘਰ ਕਾਰ ਸਭ।
ਆਪਣੀ ਘਰਵਾਲੀ ਨੂੰ ਛੱਡ ਕੇ, ਆਪਣਾ ਕੰਮ ਕਾਰ ਛੱਡ ਕੇ, ਸਾਰਾ ਕੁਝ ਛੱਡ ਕੇ ਗੁੰਮੜੀਆਂ ਮਸਾਣਿਆਂ ਵਿੱਚ ਜਾ ਬੈਠਿਆ ਹੈ, ਅਤੇ ਗੁਰੂ ਨਾਨਕ ਦੇਵ ਜੀ ਇਹੋ ਜਿਹੇ ਕੰਮ ਕਰ ਰਹੇ ਹਨ, ਮੈਨੂੰ ਇਹਨਾਂ ਨੂੰ ਵੇਖ ਕੇ ਸੁੱਖ ਨਹੀਂ ਮਿਲਦਾ ਸਗੋਂ ਦੁੱਖ ਲੱਗਦਾ ਹੈ, ਕਿਉਂਕਿ ਇਹ ਮੇਰੀ ਪੁੱਤਰੀ ਨੂੰ ਛੱਡ ਕੇ, ਆਪਣਾ ਘਰ ਬਾਰ ਛੱਡ ਕੇ ਮਸਾਣੀਆਂ ਵਿੱਚ ਜਾ ਬੈਠੇ ਹਨ।
ਦੋਹੇਰਾ ਸੁਣ ਕਰ ਆਤੁਰ ਬਚਨ ਤੇ ਦਿਜਬਰ ਕੀਓ ਪਿਆਨ।
ਅਤੇ ਜਦੋਂ ਮੂਲ ਚੰਦ ਜੀ ਦੇ ਇਹੋ ਜਿਹੇ ਬਚਨ ਸੁਣੇ ਪੰਡਿਤ ਜੀ ਨੇ, ਤਾਂ ਪੰਡਿਤ ਜੀ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਮਝਾਉਣ ਵਾਸਤੇ ਆਪ ਉੱਠ ਕੇ ਨਾਲ ਚੱਲੇ ਹਨ ਕਿ ਮੈਂ ਜਾ ਕੇ ਗੁਰੂ ਨਾਨਕ ਦੇਵ ਜੀ ਨੂੰ ਸਮਝਾਉਂਦਾ, ਤੁਸੀਂ ਮੇਰੇ ਨਾਲ ਚੱਲੋ। ਅਤੇ ਇਸ ਤਰ੍ਹਾਂ ਦੋਵੇਂ ਉੱਠ ਕੇ ਚਾਲਾ ਕੀਤਾ ਹੈ।
ਚਲੋ ਤਿਸੈ ਸਮਝਾਏ ਹੈ ਅਸਬਿਦ ਕਰਤ ਬਖਾਨ।
ਇਸ ਤਰ੍ਹਾਂ ਪੰਡਿਤ ਜੀ ਕਹਿਣ ਲੱਗੇ ਚਲੋ ਆਪਾਂ ਚੱਲੀਏ, ਆਪਾਂ ਉਹਨਾਂ ਨੂੰ ਸਮਝਾ ਲੈਂਦੇ ਹਾਂ, ਗੱਲਬਾਤ ਨਿਬੇੜ ਲੈਂਦੇ ਹਾਂ, ਪਿਆਰ ਨਾਲ ਸਮਝਾ ਲਵਾਂਗੇ, ਤੁਸੀਂ ਸਾਡੇ ਨਾਲ ਚੱਲੋ, ਅਸੀਂ ਉਹਨਾਂ ਨੂੰ ਜਾ ਕੇ ਸਮਝਾਉਣਾ ਕਰੀਏ।
ਕਬਿਤ ਬੇਦੀ ਕੁੱਲ ਮੰਡਨ ਸਕਲ ਦੁੱਖ ਖੰਡਨ।
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੇ ਬੇਦੀ ਕੁੱਲ ਦੇ ਦੀਵੇ ਹਨ, ਬੇਦੀ ਕੁੱਲ ਦੇ ਚਿਰਾਗ ਹਨ, ਐਸੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਿਹੜੇ ਸਾਰੇ ਦੁੱਖਾਂ ਨੂੰ ਖੰਡਨ ਨਾਸ਼ ਕਰਨ ਵਾਲੇ ਹਨ।
ਪਖੰਡਨ ਕੋ ਦੰਡਨ ਸਰੂਪ ਜੇ ਧਾਰੀਆ।
ਜਿਨ੍ਹਾਂ ਨੇ ਪਖੰਡਾਂ ਨੂੰ ਅਤੇ ਪਖੰਡ ਨੂੰ ਖੰਡਨ ਕਰਨ ਵਾਸਤੇ, ਜਿਹੜੇ ਪਖੰਡ ਕਰਦੇ ਹਨ ਉਹਨਾਂ ਪਖੰਡੀਆਂ ਨੂੰ ਖੰਡਨ ਕਰਨ ਵਾਸਤੇ, ਉਹਨਾਂ ਪਖੰਡੀਆਂ ਦਾ ਨਾਸ਼ ਕਰਨ ਵਾਸਤੇ ਜਿਨ੍ਹਾਂ ਨੇ ਆਪਣਾ ਸਰੂਪ ਇਸ ਕਲਯੁਗ ਦੇ ਵਿੱਚ ਅਵਤਾਰ ਧਾਰਨਾ ਕੀਤਾ ਹੈ।
ਮੂਲਾ ਲੀਏ ਪੰਡਿਤ ਜਹਾਂ ਹੈ ਮੈਂ ਮੰਡਿਤ।
ਮੂਲਾ ਜੀ ਨੇ, ਭਾਈ ਮੂਲ ਚੰਦ ਜੀ ਨੇ ਪੰਡਿਤ ਨੂੰ ਨਾਲ ਲੈ ਕੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਮੜੀਆਂ ਮਸਾਣੀਆਂ 'ਚ ਬੈਠੇ ਸੀ ਉੱਥੇ ਜਾਣਾ ਕੀਤਾ।
ਨਿਕਟ ਬੈਠ ਤੁੰਡ ਤੇ ਯੋਂ ਬਚਨ ਉਚਾਰੀਆ।
ਗੁਰੂ ਜੀ ਕੋਲ ਬਹਿ ਗਏ ਪੰਡਿਤ ਜੀ ਅਤੇ ਮੂਲ ਚੰਦ ਜੀ, ਜਾ ਕੇ ਬਿਰਾਮ ਨਾਲ ਬੈਠ ਕੇ ਆਪਣੇ ਮੁਖ ਦੇ ਵਿੱਚੋਂ ਇਹ ਬਚਨ ਕਹਿਣਾ ਕੀਤਾ।
ਬਾਲ ਬੁੱਧ ਲੀਨ ਕਾਚੀ ਬਾਤੈਂ ਸਭ ਕੀਨ ਤੁਮ।
ਪੰਡਿਤ ਜੀ ਅਤੇ ਮੂਲ ਚੰਦ ਜੀ, ਪੰਡਿਤ ਜੀ ਕਹਿਣ ਲੱਗੇ ਗੁਰੂ ਨਾਨਕ ਦੇਵ ਜੀ ਨੂੰ, ਤੁਸੀਂ ਬੱਚਿਆਂ ਵਾਲੀ ਜਿਹੜੀ ਬਾਲ ਬੁੱਧੀ ਹੁੰਦੀ ਹੈ, ਜਿਵੇਂ ਬੱਚੇ ਅਣਜਾਣ ਕਰਦੇ ਜਿੱਦ ਕਰਦੇ ਹਨ, ਤੁਸੀਂ ਉਸ ਤਰ੍ਹਾਂ ਦੀ ਜਿੱਦ ਕਰ ਰਹੇ ਹੋ, ਹੱਠ ਕਰ ਰਹੇ ਹੋ, ਬਾਲ ਬੁੱਧੀ ਵਾਲੇ ਕੰਮ ਕਿਉਂ ਕਰ ਰਹੇ ਹੋ? ਇੰਨੀ ਵੱਡੀ ਉਮਰ ਦੇ ਸਿਆਣੇ ਹੋ, ਕੰਮ ਕਾਰ ਕਰਨ ਵਾਲੇ ਹੋ, ਅਤੇ ਤੁਹਾਡਾ ਵਿਆਹ ਵੀ ਹੋ ਚੁੱਕਾ ਹੈ, ਤੁਸੀਂ ਇੰਨੇ ਵੱਡੇ ਹੋ ਅਤੇ ਬਾਲ ਬੁੱਧੀ ਵਾਲੇ ਕੰਮ ਨਾ ਕਰੋ, ਤੁਸੀਂ ਅਣਜਾਣ ਵਿੱਚ ਜਾਣਦਿਆਂ ਹੋਇਆਂ ਵੀ ਅਣਜਾਣ ਕੰਮ ਕਰ ਰਹੇ ਹੋ। ਜਦੋਂ ਪੰਡਿਤ ਜੀ ਨੇ ਆਪਣੇ ਮੁਖ ਤੋਂ ਇਹ ਬਚਨ ਕਹੇ ਹਨ,
ਮੋਦੀ ਕ੍ਰਿਤ ਛੋਰ ਦੀਨ ਨੀਕੇ ਨਾ ਵਿਚਾਰੀਆ।
ਪੰਡਿਤ ਜੀ ਕਹਿਣ ਲੱਗੇ, ਤੁਸੀਂ ਬਾਲ ਬੱਚਿਆਂ ਵਾਲੇ ਕੰਮ ਕਰ ਰਹੇ ਹੋ, ਕਿਉਂ ਅਣਜਾਣਪੁਣੇ 'ਚ ਪੈਂਦੇ ਹੋ? ਤੁਸੀਂ ਆਪਣੀ ਮੋਦੀ ਦੀ ਜਿੰਨੀ ਕਾਰਖਾਨ ਸੀ, ਜੋ ਕੰਮ ਕਰਦੇ ਸੀ, ਉਹ ਵੀ ਕ੍ਰਿਤ ਆਪਣੀ ਛੱਡ ਦਿੱਤੀ, ਆਪਣਾ ਕੰਮ ਕਾਰ ਛੱਡ ਦਿੱਤਾ ਹੈ।
ਮਾਤ ਪਿਤਾ ਲਾਜ ਤਜ ਦੇ ਅਸ ਬੇਕ ਸਜ।
ਅਤੇ ਆਪਣੇ ਮਾਤਾ ਪਿਤਾ ਦੀ ਇੱਜ਼ਤ ਦੇ ਉੱਪਰ ਇੰਨਾ ਬੁਰਾ ਕੰਮ ਅਸਰ ਕੀਤਾ, ਤੁਸੀਂ ਆਪਣੇ ਮਾਤਾ ਪਿਤਾ ਦੀ ਇੱਜ਼ਤ ਬਾਰੇ ਨਹੀਂ ਸੋਚਿਆ ਕਿ ਰਿਸ਼ਤੇਦਾਰ ਸਾਕ ਸੰਬੰਧੀ ਕੀ ਕਹਿਣਗੇ? ਰੱਤੀ ਮਾਤਰ ਵੀ ਸੋਚਿਆ ਨਹੀਂ, ਤੇ ਇਹੋ ਜਿਹਾ ਭੇਖ ਬਣਾ ਕੇ ਬਹਿ ਗਏ ਹੋ।
ਦੁਸ਼ਟ ਮਸਾਨ ਥਾਨ ਭੇਤ ਕਾਰੀਆ।
ਤੇ ਇਹ ਜਿਹੜੇ ਮਸਾਨ ਜਿਹੜੀਆਂ ਥਾਣਾ ਜਗ੍ਹਾ ਹੈ, ਮਸਾਨਾਂ ਵਾਲੀ, ਮੜੀਆਂ ਵਾਲੀ, ਇੱਥੇ ਦੁਸ਼ਟਾਂ ਦਾ ਵਾਸਾ ਹੁੰਦਾ ਹੈ। ਜਿਹੜੀਆਂ ਮੜੀਆਂ ਨੇ ਉੱਥੇ ਜ਼ਿਆਦਾਤਰ ਦੁਸ਼ਟ ਰਿਹਾ ਕਰਦੇ ਹਨ, ਅਤੇ ਤੁਸੀਂ ਇਹਨਾਂ ਦੁਸ਼ਟਾਂ ਦੇ ਵਿੱਚ ਵਾਸ ਕੀਤਾ, ਇਹ ਚੰਗੀ ਗੱਲ ਨਹੀਂ। ਇਹ ਬਾਲ ਬੱਦਿਆਂ ਵਾਲੀ ਕੰਮ ਹੈ, ਬੱਚਿਆਂ ਵਾਲੇ ਕੰਮ ਹਨ, ਅਤੇ ਤੁਸੀਂ ਕਿੰਨੇ ਸਿਆਣੇ ਹੋ, ਤੁਹਾਨੂੰ ਇਹੋ ਜਿਹੇ ਕੰਮ ਕਰਦੇ ਸ਼ੋਭਦੇ ਨਹੀਂ ਹਨ।
ਦੋਹੇਰਾ ਸੁਨ ਪੰਡਿਤ ਕੇ ਬੈਨ ਇਵ ਸ਼੍ਰੀ ਨਾਨਕ ਜਗ ਕੰਤ।
ਪੰਡਿਤ ਜੀ ਦੇ ਇਹੋ ਜਿਹੇ ਬਚਨ ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਣਨਾ ਕੀਤੇ ਹਨ, ਤਾਂ ਅੱਗੋਂ ਇਹ ਬਚਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੰਡਿਤ ਜੀ ਨੂੰ ਸਮਝਾਉਣ ਵਾਸਤੇ ਸ਼ਬਦ ਉਚਾਰਨ ਕੀਤਾ ਹੈ।
ਉਚਰਿਓ ਸ਼ਬਦ ਬਸੰਤ ਮੈਂ ਉਤੀ ਸੋ ਰਿਤੂ ਬਸੰਤ।
ਕਹਿੰਦੇ ਜਿਹੜੀ ਰਿਤੂ ਬਸੰਤ ਹੈ, ਉਸ ਬਸੰਤ ਰਿਤੂ ਦਾ ਜਿਹੜਾ ਬਸੰਤ ਰਾਗ ਹੈ, ਉਸ ਬਸੰਤ ਰਾਗ ਦੇ ਵਿੱਚ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਪੰਡਿਤ ਜੀ ਵਾਸਤੇ, ਜਿਹੜੇ ਪੰਡਿਤ ਜੀ ਨੇ ਮਸਾਣਾ ਬਾਰੇ ਦੱਸਿਆ ਸੀ ਕਿ ਇਹਨਾਂ ਜਿਹੜੇ ਤੁਸੀਂ ਬਾਲ ਬੁੱਧੀ ਵਾਲੇ ਕੰਮ ਕਰਦੇ ਹੋ, ਅਤੇ ਇਹ ਮਸਾਣੀਆਂ ਮੜੀਆਂ, ਅਤੇ ਜਿਹੜੇ ਜਿਹੜੇ ਪੰਡਿਤ ਜੀ ਨੇ ਬਚਨ ਕੀਤੇ ਸੀ ਬਾਲ ਬੁੱਧੀ ਅਤੇ ਮਸਾਣੀਆਂ ਦੁਸ਼ਟ, ਅਤੇ ਉਹਨਾਂ ਦੇ ਉੱਪਰ ਹੀ ਆਧਾਰਿਤ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਸ਼ਬਦ ਉਚਾਰਿਆ ਹੈ ਬਸੰਤ ਰਾਗ ਦੇ ਵਿੱਚ, ਜਿਹੜਾ ਪੰਡਿਤ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਪੰਡਿਤ ਨੂੰ ਸੰਬੋਧਨ ਕਰਦਿਆਂ ਹੋਇਆਂ ਇਹ ਸ਼ਬਦ ਵਿੱਚ ਸਤਿਗੁਰੂ ਨਾਨਕ ਪਾਤਸ਼ਾਹ ਜੀ ਉਚਾਰਨ ਕਰ ਰਹੇ ਹਨ।
ਬਸੰਤ ਹਿੰਡੋਲ ਮਹਿਲਾ ਪਹਿਲਾ।
ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਸੰਤ ਰਾਗ ਦੇ ਵਿੱਚ, ਉਸ ਦੇ ਹਿੰਡੋਲ ਕਿਸਮ ਦੇ ਵਿੱਚ ਬਸੰਤ ਰਾਗ ਦੇ ਉਹ ਸ਼ਬਦ ਨੂੰ ਉਚਾਰਨ ਕਰਨ ਵੇਲੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੇ
ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ।
ਅਤੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਿਹੜਾ ਪੰਡਿਤ ਨੇ ਬਚਨ ਆਖਿਆ ਸੀ ਵੀ ਤੁਸੀਂ ਬਾਲ ਬੁੱਧੀ ਵਾਲੇ ਕੰਮ ਕਰ ਰਹੇ ਹੋ, ਤਾਂ ਉਸ ਵਕਤ ਸਤਿਗੁਰੂ ਜੀ ਕਹਿਣ ਲੱਗੇ, ਬਾਲ ਬੁੱਧੀ ਕਿਹਦੀ ਹੈ ਭਾਈ? ਬਾਲ ਬੁੱਧੀ ਜਿਹੜੀ ਹੈ, ਇਹ ਜਿਹੜਾ ਮਨ ਹੈ ਨਾ, ਇਹ ਮਨ ਇਸ ਵਿੱਚ ਐਸਾ ਰਾਜਾ ਹੈ ਅਤੇ ਜਿਹੜਾ ਇਹ ਮਨ ਹੈ ਇਹ ਬਾਲ ਬੁੱਧੀ ਵਾਲਾ ਰਾਜਾ ਹੈ, ਇਹ ਅਣਜਾਣ ਹੈ, ਇਹਨੂੰ ਕੁਝ ਵੀ ਸਮਝ ਨਹੀਂ ਹੈ ਅਤੇ ਇਹ ਜਿਹੜੀ ਨਗਰੀ ਦੇ ਵਿੱਚ ਰਹਿੰਦਾ ਹੈ ਇਹ ਕੱਚੀ ਹੈ ਅਤੇ ਜਿਹਦੇ ਵਿੱਚ ਮਨ ਰਹਿ ਰਿਹਾ ਹੈ ਇਹਨੂੰ ਆਪਣੇ ਬਾਰੇ ਕੁਝ ਵੀ ਪਤਾ ਨਹੀਂ, ਅਣਜਾਣ ਹੋ ਕੇ ਰਹਿੰਦਾ ਹੈ ਬੇਫਿਕਰ ਹੋ ਕੇ। ਅਤੇ ਇਸ ਮਨ ਦਾ ਦੁਸ਼ਟਾਂ ਨਾਲ ਪਿਆਰ ਰਹਿੰਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਬਖੀਲੀ, ਇਹਨਾਂ ਜਿਹੜੇ ਦੁਸ਼ਟ ਜਨ ਹਨ ਇਹਨਾਂ ਨਾਲ ਮਨ ਰੂਪੀ ਬੱਚੇ ਦਾ ਪਿਆਰ ਪਿਆ ਹੋਇਆ ਹੈ। ਜਿਵੇਂ ਇੱਕ ਬੱਚਾ ਨਗਰੀ ਦੇ ਵਿੱਚ ਖੇਡਦਾ ਹੈ ਖਿਡੌਣਿਆਂ ਨਾਲ, ਇਸੇ ਤਰ੍ਹਾਂ ਇਹ ਜਿਹੜਾ ਮਨ ਹੈ ਇਹ ਅਣਜਾਣ ਹੋ ਕੇ ਇਹਨਾਂ ਦੁਸ਼ਟਾਂ ਨਾਲ ਇਹ ਕਾਮ ਕ੍ਰੋਧ ਲੋਭ ਆਦਿ ਦੇ ਨਾਲ ਖੇਡਦਾ ਰਹਿੰਦਾ ਹੈ ਅਤੇ ਇਹਨਾਂ ਚੀਜ਼ਾਂ ਦੇ ਨਾਲ ਇੰਨਾ ਜ਼ਿਆਦਾ ਪਿਆਰ ਪੈ ਚੁੱਕਾ ਹੈ ਕਿ ਇਹਨਾਂ ਦੀ ਚੀਜ਼ ਨੂੰ ਸਮਝਦਾ ਨਹੀਂ, ਅਣਜਾਣ ਹੋ ਕੇ ਰਹਿ ਰਿਹਾ ਹੈ ਜਿਵੇਂ ਬਾਲਕ ਅਣਜਾਣ ਹੋਇਆ ਕਰਦਾ ਹੈ।
ਦੋਏ ਮਾਈ ਦੋਏ ਬਾਪਾ ਪੜੀਐ ਪੰਡਿਤ ਕਰੋ ਵਿਚਾਰੋ।
ਅਤੇ ਫਿਰ ਸਤਿਗੁਰੂ ਸਾਹਿਬ ਜੀ ਇਸ ਬਾਲਕ ਦੇ ਇਸ ਮਨ ਦੇ ਦੋ ਮਾਤਾ ਅਤੇ ਦੋ ਪਿਤਾ, ਇੱਕ ਮਾਤਾ ਮਾਇਆ ਦੂਸਰੀ ਅਵਿਦਿਆ ਅਗਿਆਨਤਾ, ਅਤੇ ਪਹਿਲਾ ਬਾਪ ਈਸ਼ਵਰ ਦੂਸਰਾ ਜੀਵ। ਇਹ ਜਿਹੜੀ ਮਾਇਆ ਅਤੇ ਅਵਿਦਿਆ ਹੈ ਅਗਿਆਨਤਾ ਹੈ ਇਸ ਨੇ ਇਸ ਜੀਵ ਇਸ ਮਨ ਨੂੰ ਪੈਦਾ ਕੀਤਾ ਹੈ। ਜੇਕਰ ਇਹ ਅਵਿਦਿਆ ਅਤੇ ਮਾਇਆ ਅਤੇ ਅਗਿਆਨਤਾ ਨਾ ਹੁੰਦੀ ਤਾਂ ਇਹ ਮਨ ਪੈਦਾ ਨਾ ਹੁੰਦਾ, ਭਾਵ ਇਹਦਾ ਜਿਹੜਾ ਆਧਾਰ ਪਿਤਾ ਜਿਹੜਾ ਹੈ, ਪਿਤਾ ਨਾਮ ਤੱਤ ਦਾ ਹੈ, ਸੰਸਾਰੇ ਸੰਸਾਰ ਦਾ ਪਿਤਾ ਤੱਤ ਪਰਮਾਤਮਾ ਹੈ ਅਤੇ ਗੁਰੂ ਨਾਨਕ ਪਾਤਸ਼ਾਹ ਜੀ ਉਚਾਰਨ ਕਰਦੇ ਵੀ ਸਾਰਿਆਂ ਦਾ ਪਿਤਾ ਇਸ ਜਿਹੜਾ ਮਨ ਹੈ ਇਹਦਾ ਮੂਲ ਪਿਤਾ ਤਾਂ ਪਰਮਾਤਮਾ ਹੈ, ਈਸ਼ਵਰ ਹੈ ਅਤੇ ਜੀਵ ਵੀ ਇਹਦਾ ਪਿਤਾ ਹੈ ਕਿਉਂਕਿ ਜੀਵ ਦਾ ਮਨ ਪੈਦਾ ਹੁੰਦਾ ਹੈ। ਅਤੇ ਕਹਿੰਦੇ ਇਹਨਾਂ ਦੇ ਜਿਵੇਂ ਪਿਤਾ ਦੇ ਨਾਲ ਪੁੱਤਰ ਪੈਦਾ ਕਰਨ ਵਾਸਤੇ ਮਾਤਾ ਦੀ ਅਵਸ਼ਕਤਾ ਹੈ, ਇਸ ਮਨ ਰੂਪੀ ਬਾਲਕ ਨੂੰ ਪੈਦਾ ਕਰਨ ਲਈ ਜਿਹੜੀ ਅਵਿਦਿਆ ਹੈ ਅਗਿਆਨਤਾ ਹੈ ਜਿਹੜੀ ਸਾਰੇ ਸੰਸਾਰ ਵਿੱਚ ਛਾਈ ਹੋਈ ਹੈ, ਇਹ ਅਗਿਆਨਤਾ ਪਹਿਲੀ ਮਾਇਆ, ਪਹਿਲੀ ਮਾਇਆ ਦੂਸਰੀ ਅਗਿਆਨਤਾ। ਜੇਕਰ ਮਾਇਆ ਨਾ ਹੋਵੇ ਤਾਂ ਅਗਿਆਨਤਾ ਦਾ ਕੋਈ ਉਹਦੇ ਕੋਈ ਸੰਕਲਪ ਨਹੀਂ ਹੋ ਸਕਦਾ ਕਿਉਂਕਿ ਮਾਇਆ ਦੇ ਵਿੱਚੋਂ ਇੱਕ ਆ ਮਾਈ ਜੁਗਤ ਵਿਆਹੀ, ਇਹ ਜਿੰਨੀ ਵੀ ਮਾਇਆ ਹੈ ਉਹ ਇੱਕ ਅਕਾਲ ਪੁਰਖ ਦੇ ਵਿੱਚੋਂ ਪੈਦਾ ਹੋਈ ਹੈ। ਅਤੇ ਗੁਰੂ ਜੀ ਕਹਿੰਦੇ ਵੀ ਉਸ ਮਾਇਆ ਅਤੇ ਅਵਿਦਿਆ ਇਹ ਇਸ ਮਨ ਦੀਆਂ ਮਾਵਾਂ ਹਨ ਅਤੇ ਇਹ ਦੋ ਇਹਦੇ ਪਿਤਾ ਹਨ, ਜੀਵ ਅਤੇ ਈਸ਼ਵਰ। ਇਹਨਾਂ ਦੇ ਆਪਸ ਦੇ ਵਿੱਚ ਮਿਲਣ ਦੇ ਨਾਲ ਇਹ ਮਾਲਕ ਮਨ ਰੂਪੀ ਬਾਲਕ ਦੀ ਉਤਪਤੀ ਹੁੰਦੀ ਹੈ ਅਤੇ ਇਸ ਮਨ ਦੀ ਜਿਹੜਾ ਛੋਟਾ ਬਾਲਕ ਹੈ ਜਿਹੜਾ ਇਹਨਾਂ ਦੁਸ਼ਟਾਂ ਦੇ ਨਾਲ ਪਿਆਰ ਕਰੀ ਬੈਠਾ ਹੈ, ਇਹਦੇ ਦੋ ਮਾਤਾ ਮਾਇਆ ਅਤੇ ਅਗਿਆਨਤਾ, ਦੋ ਪਿਤਾ ਜੀਵ ਅਤੇ ਈਸ਼ਵਰ ਹਨ।
ਪੰਡਿਤ ਕਰੋ ਵਿਚਾਰੋ।
ਹੇ ਪੰਡਿਤ ਜੀ, ਇਹ ਜੇ ਇਸ ਤਰ੍ਹਾਂ ਦੀ ਵਿਚਾਰ ਕਿ ਜਿਹੜੇ ਇਸ ਦੀਆਂ ਮਨ ਮਾਵਾਂ ਅਤੇ ਦੋ ਪਿਤਾ ਹਨ, ਇਹ ਵਿਚਾਰ ਤੁਸੀਂ ਸਾਨੂੰ ਸਮਝਾਉਣਾ ਕਰੋ ਕਿ ਇਸ ਮਨ ਦੇ ਵਿੱਚੋਂ ਇਸ ਮਨ ਨੂੰ ਇਸ ਅਗਿਆਨਤਾ ਦੇ ਵਿੱਚੋਂ ਕਿਸ ਤਰ੍ਹਾਂ ਕੱਢਿਆ ਜਾਵੇ।
ਸਵਾਮੀ ਪੰਡਤਾ ਤੁਮ ਦਿਓ ਮਤੀ।
ਪਹਿਲਾਂ ਤਾਂ ਸਤਿਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਨੂੰ ਪੰਡਿਤ ਦੱਸ ਕੇ ਸੰਬੋਧਨ ਕੀਤਾ, ਪਰ ਜਿਸ ਤਰ੍ਹਾਂ ਸ਼ਬਦ ਦਾ ਪ੍ਰਕਰਨ ਚੱਲ ਰਿਹਾ ਹੈ, ਸਤਿਗੁਰੂ ਜੀ ਕਹਿੰਦੇ ਵੀ ਪੰਡਿਤ ਜੀ ਅਸੀਂ ਤੁਹਾਨੂੰ ਇਸ ਦੀ ਵਿਚਾਰ ਦੱਸਦੇ ਹਾਂ ਜਾਂ ਤੁਸੀਂ ਸਾਨੂੰ ਇਸ ਬਾਰੇ ਵਿਚਾਰ ਦੱਸੋ, ਤੁਸੀਂ ਸਾਨੂੰ ਇਹ ਮਤੀ ਦੱਸੋ, ਇਹ ਮਤ ਦੱਸੋ, ਇਹ ਗੱਲ ਦੱਸੋ ਕਿ ਇਸ ਮਨ ਦੇ ਵਿੱਚੋਂ ਇਸ ਮਨ ਨੂੰ ਅਗਿਆਨਤਾ ਰੂਪੀ ਜਿਹੜੇ ਇਹਦੇ ਨਾਲ ਦੁਸ਼ਟਾਂ ਦਾ ਪਿਆਰ ਪਿਆ ਹੋਇਆ ਹੈ ਇਹਦੇ ਨਾਲੋਂ ਕਿਵੇਂ ਤੋੜਿਆ ਜਾਵੇ, ਇਹਨਾਂ ਦੁਸ਼ਟਾਂ ਦੇ ਨਾਲ ਜਿਹੜਾ ਮਨ ਦਾ ਸੰਬੰਧ ਪੈ ਚੁੱਕਾ ਹੈ, ਰਿਸ਼ਤੇਦਾਰੀਆਂ ਪੈ ਚੁੱਕੀਆਂ ਹਨ, ਮਨ ਤਾਂ ਇਹਨਾਂ ਦੁਸ਼ਟਾਂ ਨਾਲ ਇੰਨਾ ਰਿਸ਼ਤੇਦਾਰ ਪਿਆਰ ਕਰਨ ਲੱਗ ਪਿਆ ਹੈ, ਇਹਨਾਂ ਵਿੱਚੋਂ ਕਿਵੇਂ ਇਹਦਾ ਛੁਟਕਾਰਾ ਹੋ ਸਕਦਾ ਹੈ, ਇਹਦੀ ਵਿਚਾਰ ਕਰਨਾ ਕਰੋ।
ਕਿਨ ਵਿਧ ਪਾਵੋ ਪ੍ਰਾਨ ਪਤੇ।
ਕਿਸ ਵਿਧੀ ਦੇ ਨਾਲ ਉਸ ਪ੍ਰਾਣਾਂ ਦੇ ਪਤੀ ਉਸ ਅਕਾਲ ਪੁਰਖ ਨੂੰ ਸਰਬ ਪਿਆਰੇ ਸਰਬਮਈ ਸ਼ਕਤੀਮਾਨ ਨੂੰ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾ ਸਕਦਾ ਹੈ? ਇਹ ਜਿਹੜਾ ਬਾਲਕ ਹੈ, ਇਸ ਮਨ ਰੂਪੀ ਬਾਲਕ ਨੂੰ ਤੋੜ ਕੇ ਤੇ ਇਸ ਅਕਾਲ ਪੁਰਖ ਦੀ ਪ੍ਰਾਪਤੀ ਕਿੱਦਾਂ ਹੋਵੇਗੀ?
ਕਿਉਂ ਪਈ ਮਨ ਰਾਜਾ ਬਾਲਕ ਸਮਝੋ, ਨਿਤ ਪ੍ਰਤ ਜਾਨੋ ਚੰਚਲ ਸੋ।
ਤੇ ਕਵੀ ਸੰਤੋਖ ਸਿੰਘ ਜੀ ਇਸ ਸ਼ਬਦ ਦਾ ਅਰਥ ਕਰਦਿਆਂ ਹੋਇਆਂ, ਇਸ ਦਾ ਟੀਕਾ ਕਰਦਿਆਂ ਹੋਇਆਂ ਇਸ ਤਰ੍ਹਾਂ ਉਚਾਰਨ ਕਰ ਰਹੇ ਹਨ। ਕਹਿੰਦੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਿਹੜਾ ਪੰਡਿਤ ਨੂੰ ਸਮਝਾਉਣਾ ਕੀਤਾ, ਕਹਿੰਦੇ ਵੀ ਇਹ ਜਿਹੜਾ ਮਨ ਹੈ ਇਹ ਰਾਜਾ ਹੈ, ਅਤੇ ਕਿਸ ਤਰ੍ਹਾਂ ਦਾ ਰਾਜਾ ਹੈ? ਅਣਜਾਣ ਬੁੱਧੀ ਵਾਲਾ ਜਿਵੇਂ ਬਾਲਕ ਹੁੰਦਾ ਹੈ, ਇਸੇ ਤਰ੍ਹਾਂ ਇਸ ਮਨ ਦਾ ਵੀ ਅਣਜਾਣ ਪੁਣੇ ਵਾਲਾ ਹਿਸਾਬ ਹੈ। ਇਹ ਮਨ ਵੀ ਪੂਰਨਤਾਈ ਦੇ ਨਾਲ ਅਣਜਾਣ ਹੈ, ਇਸ ਮਨ ਨੂੰ ਹਜੇ ਤੱਕ ਸਮਝ ਨਹੀਂ ਆ ਸਕੀ।
ਨੀਤ ਨਾ ਸਿੱਖੋ ਰੋਪ ਗਿਆਨਾ, ਖੇਲ ਰਚਿਓ ਸੁਖ ਵਿਸ਼ੈ ਮਾਨਾ।
ਤੇ ਇਹ ਜਿਹੜਾ ਮਨ ਹੈ ਇਹ ਕਦੇ ਵੀ ਸਿੱਖਿਆ ਨਹੀਂ ਲੈਂਦਾ, ਕਾਹਦੀ? ਗਿਆਨ ਰੂਪ ਦੀ। ਇਹ ਮਨ ਹਮੇਸ਼ਾ ਗਿਆਨ ਦੇ ਵਿੱਚ ਹੋ ਕੇ ਖੇਡਦਾ ਰਹਿੰਦਾ ਹੈ। ਜਿੱਦਾਂ ਬਾਲਕ ਨੂੰ ਕੋਈ ਕਿਸੇ ਤਰ੍ਹਾਂ ਦੀ ਸਮਝ ਨਹੀਂ ਹੁੰਦੀ, ਉਹ ਆਪਣੀਆਂ ਵਸਤੂਆਂ ਦੇ ਨਾਲ ਖੇਡ ਮਿਟਾਉਣ ਕਰਦਾ ਹੈ, ਇਸੇ ਤਰ੍ਹਾਂ ਇਹ ਮਨ ਨੂੰ ਪਤਾ ਨਹੀਂ ਲੱਗਦਾ, ਇਹ ਕਦੇ ਵੀ ਸੋਚਦਾ ਨਹੀਂ, ਇਹ ਕਦੇ ਵੀ ਆਪਣੀ ਵਾਸਤੇ ਗਿਆਨ ਦੀ ਵਿਚਾਰ ਨਹੀਂ ਕਰਦਾ। ਹਮੇਸ਼ਾ ਅਗਿਆਨ ਦੇ ਵਿੱਚ ਰਹਿ ਕਰਕੇ ਇਹ ਇਹਨਾਂ ਵਿਸ਼ੇ ਵਿਕਾਰਾਂ ਦੇ ਵਿੱਚ, ਇਹਨਾਂ ਸੁੱਖਾਂ ਦੇ ਵਿੱਚੋਂ, ਇਹਨਾਂ ਵਿਸ਼ੇ ਵਿਕਾਰਾਂ ਨੂੰ ਇਹਨਾਂ ਨਾਲ ਪਿਆਰ ਕਰੀ ਜਾਂਦਾ ਹੈ, ਜਿਹੜੇ ਇਹਦੇ ਵਾਸਤੇ ਦੁੱਖ ਪੈਦਾ ਕਰਦੇ ਹਨ।
ਕਾਚੀ ਨਗਰੀ ਮੈਂ ਇਹ ਬਾਸਾ, ਅੱਜ ਕੱਲ ਜੇ ਹੋਏ ਬਿਨਾਸ਼ਾ।
ਜਿਸ ਨਗਰੀ ਦੇ ਵਿੱਚ, ਜਿਸ ਰੂਪ ਦੇ ਵਿੱਚ ਮਨ ਰਹਿ ਰਿਹਾ ਹੈ, ਇਸ ਬਾਲਕ ਨੂੰ ਇੰਨਾ ਨਹੀਂ ਪਤਾ ਵੀ ਜਿਹੜੀ ਨਗਰੀ ਵਿੱਚ ਮੈਂ ਰਹਿ ਰਿਹਾ ਹਾਂ ਇਹ ਨਗਰੀ ਕੱਚੀ ਹੈ, ਅੱਜ ਨਾ ਸੀ ਕੱਲ੍ਹ ਨੂੰ ਇਹਦਾ ਵਿਨਾਸ਼ ਜ਼ਰੂਰ ਹੋਣਾ ਹੈ, ਇਸ ਨਗਰੀ ਦਾ ਨਾਸ਼ ਅਵਸ਼ਕ ਹੈ, ਅਤੇ ਅੱਜ ਹੋ ਜਾਵੇ ਭਾਵੇਂ ਕੱਲ੍ਹ ਹੋ ਜਾਵੇ, ਇਹਦਾ ਨਾਸ਼ ਤਾਂ ਹਮੇਸ਼ਾ ਹੀ ਹੋਣਾ ਹੈ, ਹਮੇਸ਼ਾ ਨਿਸ਼ਚਿਤ ਹੈ। ਅਤੇ ਇਸ ਨਗਰੀ ਦੇ ਟੁੱਟ ਜਾਣਾ ਹੈ ਤਾਂ ਇਸ ਮਨ ਨੇ ਨਗਰੀ ਦੇ ਟੁੱਟਣ ਤੋਂ ਬਾਅਦ ਫਿਰ ਪਛਤਾਣਾ ਕਰਨਾ ਹੈ।
ਨਿਤ ਥਿਰ ਜਾਨਤ ਕੀਨ ਸਨੇਹਾ, ਤਹਿ ਕਾਲ ਪਰੈ ਜਬ ਮਿਆ।
ਇਹ ਕੱਚੀ ਨਗਰੀ ਨੂੰ ਚੰਗਾ ਜਾਣ ਕੇ, ਆਪਣੇ ਵਾਸਤੇ ਜਾਣ ਕੇ, ਇਹਦੇ ਵਿੱਚ ਰਹਿ ਕੇ ਬੜੇ ਸਾਰੇ ਖੇਡ ਕਰਦਾ ਹੈ, ਇਹਨਾਂ ਵਿਸ਼ੇ ਵਿਕਾਰਾਂ ਦੇ ਨਾਲ ਖੇਡਦਾ ਹੈ ਮਨ, ਅਤੇ ਇਸ ਮਨ ਨੂੰ ਇੰਨਾ ਪਤਾ ਨਹੀਂ ਇਹ ਨਗਰੀ ਕੱਚੀ ਹੈ। ਅਤੇ ਜਦੋਂ ਇਸ ਮਨ ਦੇ ਉੱਪਰ, ਇਸ ਨਗਰੀ ਦੇ ਵਿੱਚ ਮੀਂਹ ਪੈਣਾ ਹੈ, ਜਿਹੜੀ ਕੱਚੀ ਨਗਰੀ ਹੁੰਦੀ ਹੈ, ਕੱਚੇ ਦੇ ਉੱਪਰ ਪਾਣੀ ਪਾ ਦਿਓ, ਮੀਂਹ ਪਾ ਦਿਓ, ਹਨੇਰੀ ਕਰ ਦਿਓ, ਤਾਂ ਉਹ ਢਹਿ ਢੇਰੀ ਹੋ ਜਾਂਦੀ ਹੈ। ਗੁਰੂ ਜੀ ਕਹਿੰਦੇ ਵੀ ਜਦੋਂ ਇਸ ਨਗਰੀ ਦੇ ਉੱਪਰ ਮੀਂਹ ਆਉਣਾ ਹੈ, ਭਾਵ ਹਨੇਰੀ ਆਉਣੀ ਹੈ, ਉਦੋਂ ਇਸ ਨਗਰੀ ਨੇ ਢਹਿ ਜਾਣਾ ਹੈ, ਤਾਂ ਇਸ ਮਨ ਨੇ ਫਿਰ ਪਛਤਾਉਣਾ ਹੈ।
ਜਾਏ ਅਚਾਨਕ ਗਰ ਇਹ ਸਾਰੀ, ਤਬ ਸੋਜੀ ਵੈ ਦੁੱਖ ਮਝਾਰੇ।
ਅਤੇ ਕਹਿੰਦੇ ਅਚਾਨਕ ਚੇਤ, ਕੁਝ ਵੀ ਪਤਾ ਨਹੀਂ ਲੱਗਣਾ, ਇੱਕ ਛਿੰਨ ਦੇ ਵਿੱਚ ਹੀ ਇਸ ਮਨ ਦੀ ਜਿਹੜੀ ਨਗਰੀ ਹੈ ਇਹਨੇ ਢਹਿ ਜਾਣਾ ਹੈ। ਅਤੇ ਜਿਹੜੀ ਨਗਰੀ ਦੇ ਵਿੱਚ ਜਿਹੜੇ ਖਿਡੌਣਿਆਂ ਨਾਲ ਮਨ ਰੂਪੀ ਬਾਲਕ ਖੇਡ ਰਿਹਾ ਸੀ ਵਿਕਾਰਾਂ ਨਾਲ, ਉਹਨਾਂ ਦਾ ਵੀ ਛਿੰਨ ਦੇ ਵਿੱਚ ਨਾਸ਼ ਹੋ ਜਾਣਾ ਹੈ। ਅਤੇ ਇਸ ਮਨ ਦੀ ਜਿਹੜੀ ਬਿਰਤੀ ਹੈ ਉਹ ਖਿਡੌਣਿਆਂ ਦੇ ਵਿੱਚ ਰਹਿ ਜਾਣੀ ਹੈ, ਪਰ ਜਿਹੜੇ ਖਿਡੌਣੇ ਹਨ ਇਹ ਬਾਲਕ ਹੈ ਅਤੇ ਜਿੰਨੀ ਵੀ ਨਗਰੀ ਹੈ ਸਭ ਢਹਿ ਢੇਰੀ ਹੋ ਜਾਣੀ ਹੈ। ਅਤੇ ਇਸ ਮਨ ਨੂੰ ਰੱਤੀ ਮਾਤਰ ਵੀ ਸਮਝ ਨਹੀਂ ਆਉਣੀ, ਪਰ ਕਹਿੰਦੇ ਜਦੋਂ ਇਹ ਢੇਰ ਢੇਰੀ ਹੋ ਜਾਵੇਗੀ ਉਦੋਂ ਇਸ ਬਾਲਕ ਨੂੰ ਸੋਝੀ ਆਵੇਗੀ, ਉਦੋਂ ਸਮਝ ਆਵੇਗੀ ਵੀ ਜਿਹੜੀ ਨਗਰੀ ਨੂੰ ਮੈਂ ਆਪਣਾ ਜਾਣਦਾ ਸੀ ਉਹ ਨਗਰੀ ਤਾਂ ਕੱਚੀ ਸੀ, ਢਹਿ ਢੇਰੀ ਸੀ।
ਪੰਚ ਦੁਸ਼ਟ ਸੋਂ ਕਰਤ ਪਿਆਰੋ, ਸੋਤੇ ਕੇ ਨਿਤ ਕਾਜ ਬਿਗਾਰੋ।
ਅਤੇ ਜਿਹਨਾਂ ਨਗਰੀ ਦੇ ਵਿੱਚ ਜਿਹੜੇ ਖਿਡੌਣੇ ਸੀ, ਉਹਨਾਂ ਖਿਡੌਣਿਆਂ ਦੇ ਵਿਕਾਰਾਂ ਦੇ ਨਾਲ, ਪੰਚ ਵਿਕਾਰਾਂ ਦੇ ਨਾਲ ਰਹਿ ਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਵਿਕਾਰਾਂ ਦੇ ਨਾਲ ਰਹਿ ਕੇ, ਇਹਨਾਂ ਨੂੰ ਖਿਡੌਣੇ ਸਮਝ ਕੇ ਬਾਲਕ ਰੂਪੀ ਮਨ ਇਹਨਾਂ ਨਾਲ ਖੇਡ ਰਿਹਾ ਸੀ, ਅਤੇ ਮਨ ਨੂੰ ਪਤਾ ਨਹੀਂ ਲੱਗਦਾ ਸੀ ਕਿਉਂਕਿ ਇਹ ਅਣਜਾਣ ਸੀ। ਅਤੇ ਇਸ ਅਣਜਾਣ ਰੂਪਤਾ ਦੇ ਵਿੱਚ ਇਸ ਮਨ ਨੇ ਇਹਨਾਂ ਨਾਲ ਪਿਆਰ ਪਾ ਪਾ ਕੇ ਇੰਨਾ ਪਿਆਰ ਪਾ ਲਿਆ ਹੈ ਕਿ ਇਹ ਜਿਹੜੇ ਦੁੱਖ ਦੇਣ ਵਾਲੇ ਮਨ ਪੰਜ ਵਿਕਾਰ ਹਨ, ਇਹਨੂੰ ਦੁੱਖ ਦਿੰਦੇ ਰਹੇ, ਪਰ ਇਸ ਮਨ ਨੂੰ ਇਹਨਾਂ ਦੁੱਖਾਂ ਦਾ ਵੀ ਪਤਾ ਨਹੀਂ ਲੱਗਿਆ। ਇਹਨੇ ਮਨ ਨੇ ਭਾਵ ਜਿਵੇਂ ਬਾਲਕ ਨੂੰ ਕੋਈ ਖਿਡਾਉਣਾ, ਕੋਈ ਸੱਟ ਵੀ ਮਾਰ ਦੇਵੇ, ਸੱਟ ਵੱਜ ਜਾਵੇ, ਉਹ ਬਾਲਕ ਉਹਨਾਂ ਖਿਡਾਉਣਿਆਂ ਨਾਲ ਖੇਡਦਾ ਰਹਿੰਦਾ ਹੈ। ਅਤੇ ਸਤਿਗੁਰੂ ਜੀ ਕਹਿੰਦੇ ਵੀ ਉਸੇ ਤਰ੍ਹਾਂ ਇਹ ਜਿਹੜੇ ਵਿਕਾਰ ਹਨ, ਇਹ ਮਨ ਨੂੰ ਦੁੱਖ ਦਿੰਦੇ ਰਹਿੰਦੇ ਹਨ, ਪਰ ਇਹ ਮਨ ਰੂਪੀ ਬਾਲਕ ਇਹਨਾਂ ਖਿਡਾਉਣਿਆਂ ਨਾਲ ਵਾਰ ਵਾਰ ਖੇਡਦਾ ਰਹਿੰਦਾ ਹੈ।
ਦੋਹੇਰਾ ਕਾਮ ਕ੍ਰੋਧ ਅਰ ਲੋਭ ਪੁੰਨ ਮੋਹ ਬਲੀ ਹੰਕਾਰ।
ਤੇ ਕਹਿੰਦੇ ਕਾਮ ਕ੍ਰੋਧ ਲੋਭ ਅਤੇ ਮੋਹ, ਇਹਨਾਂ ਚਾਰਾਂ ਚੀਜ਼ਾਂ ਜਿਹੜੇ ਪੰਜ ਵਿਕਾਰ ਪੂਰਨ ਹਨ, ਚਾਰ ਵਿਕਾਰ ਜਿਹੜੇ ਹਨ ਕਾਮ ਕ੍ਰੋਧ ਲੋਭ ਮੋਹ, ਅਤੇ ਇਹਨਾਂ ਸਭ ਤੋਂ ਬਲੀ ਜਿਹੜਾ ਹੰਕਾਰ ਹੈ ਪੰਜਵਾਂ, ਇਸ ਹੰਕਾਰ ਦੇ ਕਾਰਨ ਹੀ ਮੋਹ ਪੈਦਾ ਹੁੰਦਾ ਹੈ, ਇਸੇ ਹੰਕਾਰ ਦੇ ਕਾਰਨ ਹੀ ਕਾਮ ਪੈਦਾ ਹੁੰਦਾ ਹੈ, ਇਸੇ ਹੰਕਾਰ ਦੇ ਕਾਰਨ ਹੀ ਕ੍ਰੋਧ ਪੈਦਾ ਹੁੰਦਾ ਹੈ। ਕਿਉਂਕਿ ਜਿਸ ਬੰਦੇ ਦੇ ਵਿੱਚ ਹੰਗਤਾ ਨਹੀਂ, ਹੰਕਾਰ ਨਹੀਂ, ਉਹਨੂੰ ਮੋਹ ਦਾ ਕੀ ਹੈ? ਮੋਹ ਨਾਮ ਕਿਸੇ ਚੀਜ਼ ਦੇ ਆਪਣਾ ਜਾਣਨਾ। ਜਿਸ ਬੰਦੇ ਨੂੰ ਇੰਨਾ ਹੀ ਨਹੀਂ ਵੀ ਮੈਂ ਹਾਂ ਕਿ ਨਹੀਂ, ਉਹਦੀ ਹੰਗਤਾ ਮਿਟ ਜਾਵੇ ਤਾਂ ਉਹਦਾ ਮੋਹ ਹੋ ਨਹੀਂ ਸਕਦਾ। ਜਿਹਨੂੰ ਆਪਣੀ ਹੰਗਤਾ ਨਹੀਂ, ਉਹਨੂੰ ਲੋਭ ਨਹੀਂ ਹੋ ਸਕਦਾ, ਉਹਨੂੰ ਕ੍ਰੋਧ ਨਹੀਂ ਹੋ ਸਕਦਾ, ਉਹਨੂੰ ਕਾਮ ਨਹੀਂ ਹੋ ਸਕਦਾ। ਸਤਿਗੁਰੂ ਜੀ ਕਹਿੰਦੇ ਭਾਈ ਇਹਨਾਂ ਪੰਜਾਂ ਵਿਕਾਰਾਂ ਦਾ ਜਿਹੜਾ ਮੁੱਢ ਬਲੀ ਜਿਹੜਾ ਹੰਕਾਰ ਹੈ, ਇਹਨਾਂ ਪੰਜਾਂ ਵਿਕਾਰਾਂ ਦੇ ਵਿੱਚ ਮਨ ਰੂਪੀ ਬਾਲ ਖੇਡਦਾ ਰਹਿੰਦਾ ਹੈ।
ਇਨਸਿਓਂ ਕਰਤਿਓਂ ਮੀਤਤਾ ਪਾ ਸੰਗਤ ਤੇ ਖੁਆਰ।
ਇਹਨਾਂ ਮਨ ਰੂਪ ਇਹਨਾਂ ਖਿਡਾਉਣਿਆਂ ਦੇ ਨਾਲ ਖੇਡਦਿਆਂ ਖੇਡਦਿਆਂ, ਇਹਨਾਂ ਦੀ ਸੰਗਤ ਕਰਦਿਆਂ ਕਰਦਿਆਂ ਮਨ ਇੰਨਾ ਅਣਜਾਣ ਹੋ ਜਾਂਦਾ ਹੈ ਕਿ ਇਹਨਾਂ ਦੀ ਸੰਗਤ ਦੇ ਨਾਲ ਵਾਰ ਵਾਰ ਖੁਆਰ ਹੁੰਦਾ ਹੈ, ਵਾਰ ਵਾਰ ਦੁਖੀ ਹੁੰਦਾ ਹੈ, ਨਾਸਵਾਨ ਹੁੰਦਾ ਹੈ, ਪਰ ਫਿਰ ਵੀ ਮਨ ਨੂੰ ਇਹ ਖਿਡਾਉਣੇ ਚੰਗੇ ਲੱਗਦੇ ਹਨ।
ਚੌਪਈ ਲੂਟੈ ਮਿਲ ਕਰ ਇਸ ਕੀ ਨਗਰੇ।
ਇਹ ਜਿਹੜੇ ਵਿਕਾਰ ਹਨ, ਦੁਸ਼ਟ ਹਨ, ਜਦੋਂ ਪੰਡਿਤ ਜੀ ਨੇ ਆਖਿਆ ਸੀ ਵੀ ਤੁਸੀਂ ਤਾਂ ਦੁਸ਼ਟਾਂ ਰੂਪੀ ਥਾਵਾਂ 'ਚ ਬੈਠੇ ਹੋ, ਤਾਂ ਸਤਿਗੁਰੂ ਜੀ ਨੇ ਇਹ ਵਚਨ ਉਚਾਰਿਆ ਵੀ ਭਾਈ ਦੁਸ਼ਟ ਤਾਂ ਮਨ ਦੇ ਅੰਦਰ ਹਨ। ਇਸ ਮਨ ਰੂਪ ਸਰੀਰ ਦੇ ਵਿੱਚ ਇਹ ਜਿਹੜੇ ਮਨ ਦੇ ਨਾਲ ਦੁਸ਼ਟ ਖੇਡ ਰਹੇ ਹਨ, ਕਹਿੰਦੇ ਵੀ ਜਿਹੜੇ ਇਹ ਦੁਸ਼ਟ ਹਨ, ਇਹ ਮਨ ਦੇ ਨਗਰੀ ਨੂੰ, ਜਿਹੜੀ ਪਰਮਾਤਮਾ ਦੀ, ਈਸ਼ਵਰ ਦੀ ਜਿਹੜੀ ਨਗਰੀ ਹੈ, ਇਸ ਆਨੰਦ ਸਰੂਪ ਸਦਾ ਜਿਹੜੀ ਆਨੰਦ ਰਹਿਣ ਵਾਲੀ ਚੇਤਨ ਸਰੂਪ ਨਗਰੀ ਹੈ, ਇਸ ਨਗਰੀ ਨੂੰ ਲੁੱਟਣ ਵਾਸਤੇ ਬੈਠੇ ਹੋਏ ਹਨ ਇਹ ਪੰਜ ਚੋਰ, ਪੰਜ ਦੁਸ਼ਟ ਇਸ ਈਸ਼ ਰੂਪੀ ਨਗਰੀ ਨੂੰ ਲੁੱਟਦੇ ਰਹਿੰਦੇ ਹਨ ਅਤੇ ਬੰਦੇ ਨੂੰ ਇਸ ਬਾਰੇ ਪਤਾ ਨਹੀਂ ਲੱਗਦਾ।
ਨੀਤ ਉਜਾਲੇ ਈਸ਼ ਉਜਗਰੇ।
ਜਿਹੜੀ ਈਸ਼ਵਰ ਦੀ ਗਿਆਨ ਰੂਪੀ, ਚੰਗੇ ਗੁਣਾਂ ਰੂਪੀ ਨਗਰੀ ਹੈ, ਜਿਹਦੇ ਵਿੱਚ ਆਪਣੀ ਪਰਮਾਤਮਾ ਨੇ ਜਿਹੜੇ ਚੰਗੇ ਗੁਣ ਪਾਏ ਹਨ, ਇਹ ਉਸ ਨਗਰੀ ਨੂੰ ਢਾ ਦਿੰਦੇ ਹਨ ਅਤੇ ਜਿਹੜੇ ਆਪਣੇ ਰੂਪਾਂ ਦੀ ਨਗਰੀ, ਚੰਗੇ ਸਰੂਪ ਦੀ ਨਗਰੀ, ਉਹ ਉੱਪਰ ਉਸਾਰ ਦਿੰਦੇ ਹਨ। ਭਾਵੇਂ ਉਹ ਛੋਟੀ ਨਕਲੀ ਹੈ, ਉਹ ਭਾਵੇਂ ਗਿਰ ਜਾਣੀ ਹੈ, ਕਿਸੇ ਮਤਲਬ ਦੀ ਨਹੀਂ, ਪਰ ਆਪਣੀ ਨਗਰੀ ਜਦੋਂ ਉਹ ਉਸਾਰ ਦਿੰਦੇ ਤਾਂ ਬੰਦਾ ਉਹਨਾਂ ਨਗਰੀ ਦੇ ਵਿੱਚ ਫਸ ਜਾਂਦਾ ਹੈ ਅਤੇ ਪਰ ਆਪਣੇ ਪਰਮਾਤਮਾ ਦੇ ਚੰਗੇ ਗੁਣਾਂ ਰੂਪੀ ਜਿਹੜੀ ਨਗਰੀ ਹੈ, ਉਹਨਾਂ ਨੂੰ ਸਮਝ ਨਹੀਂ ਸਕਦਾ। ਕਿਉਂਕਿ ਇਹ ਵਿਚਾਰ ਵਿਕਾਰ ਪੰਜ ਜਿਹੜੇ ਹਨ, ਇਹ ਉਸ ਨਗਰੀ ਦਾ ਨਾਸ ਕਰ ਦਿੰਦੇ ਹਨ।
ਵਿਗੜਿਓ ਆਪਣੋ ਜਾਣਿਓ ਨਾਈ, ਮਿਲਿਓ ਰਹਿ ਪੁਨ ਪੁਨ ਤਿੰਨ ਮਾਈ।
ਇਹ ਮਨ ਇੰਨਾ ਨਹੀਂ ਜਾਣ ਸਕਦਾ ਕਿ ਇਹ ਮੇਰਾ ਨਾਸ ਕਰ ਰਹੇ ਹਨ, ਮੇਰਾ ਵਿਗਾਰ ਪੈ ਰਿਹਾ ਹੈ, ਮੈਨੂੰ ਦੁੱਖ ਮਿਲ ਰਿਹਾ ਹੈ, ਆਪਣੇ ਦੁੱਖਾਂ ਨੂੰ ਸਮਝ ਨਹੀਂ ਸਕਦਾ ਕਿ ਮੇਰੇ ਦੁੱਖਾਂ ਦਾ ਕਾਰਨ ਕੀ ਹੈ। ਅਤੇ ਜਿਹੜੇ ਇਹ ਵਿਕਾਰ ਹਨ, ਇਹ ਇਹਨੂੰ ਦੁੱਖ ਦਿੰਦੇ ਰਹਿੰਦੇ ਹਨ, ਇਹਦਾ ਇੰਨਾ ਨਾਸ ਕਰ ਦਿੰਦੇ ਹਨ, ਇਹਦੇ ਅੰਦਰੋਂ ਕਿੰਨੇ ਦੁੱਖ ਪੈਦਾ ਕਰਦੇ ਹਨ, ਪਰ ਬੰਦਾ ਫਿਰ ਫਿਰ ਪੁਨਾ ਪੁਨਾ ਇਹਨਾਂ ਦੇ ਨਾਲ ਲਪਟਿਆ ਰਹਿੰਦਾ ਹੈ, ਵਾਰ ਵਾਰ ਇਹਨਾਂ ਦੇ ਵਿੱਚੋਂ ਸੁੱਖ ਲੱਭਦਾ ਹੈ।
ਮਾਤ ਅਵਿਦਿਆ ਦੂਜੀ ਮਾਇਆ।
ਅਤੇ ਫਿਰ ਸਤਿਗੁਰੂ ਸਾਹਿਬ ਜੀ ਜਿਹੜੀ ਇਹਨਾਂ ਮਾਵਾਂ ਬਾਰੇ, ਇਸ ਮਨ ਦੀਆਂ ਦੋ ਮਾਤਾਵਾਂ ਹਨ, ਮਾਇਆ ਅਤੇ ਅਵਿਦਿਆ, ਉਹਨਾਂ ਦਾ ਵਰਣਨ ਕਰਦੇ ਹੋਏ ਕਹਿ ਰਹੇ ਹਨ ਭਾਈ ਸਾਹਿਬ ਕਵੀ ਸੰਤੋਖ ਸਿੰਘ ਜੀ। ਕਹਿੰਦੇ ਪਹਿਲੀ ਇਸ ਦੀ ਮਾਤਾ ਜਨਮ ਦੇਣ ਵਾਲੀ ਮਾਇਆ ਹੈ। ਇਸ ਮਾਇਆ ਨੇ ਜਦੋਂ ਸੰਸਾਰ ਵਿੱਚ ਰੂਪ ਧਾਰਿਆ ਹੈ ਉਸ ਕਾਰਨ ਇਹ ਮਨ ਦੀ ਉਤਪਤੀ ਹੋਈ ਹੈ। ਦੂਸਰਾ ਇਸ ਮਨ ਨੂੰ ਜਨਮ ਦੇਣ ਵਾਲੀ ਇਸ ਮਨ ਦੇ ਜਨਮ ਉਤਪਤੀ ਕਰਨ ਵਿੱਚ ਸਹਿਯੋਗ ਜਿਹਦਾ ਹੈ ਉਹ ਅਵਿਦਿਆ ਦਾ ਹੈ, ਅਗਿਆਨਤਾ ਦਾ ਹੈ।
ਈਸ਼ ਜੀਵ ਦੋਇ ਪਿਤ ਜਿਨ ਜਾਇਆ।
ਇੱਕ ਤਾਂ ਈਸ਼ਵਰ ਜਿਸ ਨੇ ਪਿਤਾ ਤੱਤ ਦਾ ਨਾਮ ਹੈ ਅਤੇ ਪਹਿਲਾ ਜਿਹੜਾ ਪਿਤਾ ਹੈ ਉਹ ਈਸ਼ਵਰ ਹੈ। ਉਸ ਈਸ਼ਵਰ ਦੇ ਵਿੱਚੋਂ ਜਿਹੜੇ ਜੀਵ ਦੀ ਉਪਾਧੀ ਪੈਦਾ ਹੋਈ ਹੈ, ਜਿਹੜਾ ਜੀਵ ਉਸ ਈਸ਼ਵਰ ਦੇ ਵਿੱਚੋਂ ਸੰਪੰਨ ਉਤਪੰਨ ਹੋਇਆ ਹੈ, ਉਸ ਪਿਤਾ ਇਹਨਾਂ ਦੋਵਾਂ ਪਿਤਾ ਦੇ ਵਿੱਚੋਂ ਇਹ ਮਨ ਰੂਪੀ ਬਾਲਕ ਦੀ ਉਤਪਾਈ ਹੋਈ ਹੈ।
ਦ੍ਵੈ ਕੋ ਜਨਮਿਓ ਕੁਟਿਲਤਾ ਕਾਰਨ ਕੇ ਵਿਦਿਆ ਕੋ ਹੋਏ ਸਵਾਰਨ।
ਅਤੇ ਕਹਿੰਦੇ ਜਿਹੜੇ ਇਸ ਅਵਿਦਿਆ ਮਾਇਆ ਦੇ ਦੋ ਮਾਤਾ ਦੋ ਪਿਤਾ ਦੇ ਵਿੱਚੋਂ ਜਿਹੜੇ ਇਸ ਮਨ ਰੂਪੀ ਬੱਚੇ ਦੀ ਉਤਪਤੀ ਹੋਈ ਹੈ, ਇਸ ਬੱਚੇ ਨੂੰ ਕਿੱਦਾਂ ਸਵਾਰਿਆ ਜਾ ਸਕੇ, ਇਸ ਮਨ ਨੂੰ ਚੰਗੇ ਰਸਤੇ ਪਾਉਣ ਵਾਸਤੇ ਕਿੱਦਾਂ ਦੀ ਵਿਧੀ ਅਪਣਾਈਏ, ਕੀ ਕਰੀਏ ਕਿ ਇਸ ਮਨ ਦਾ ਚੰਗੀ ਤਰ੍ਹਾਂ ਸਵਾਰ ਹੋ ਸਕੇ।
ਕੇ ਵਿਦਿਆ ਕੋ ਹੋਏ ਸਵਾਰਨ, ਕਰ ਵਿਚਾਰ ਸਿਖਵਨ ਮੁਝ ਦੀਜੈ, ਭੋ ਪੰਡਿਤ ਪ੍ਰਾਪਤ ਪ੍ਰਭ ਕੀਜੈ।
ਅਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਪੰਡਿਤ ਨੂੰ ਫਰਮਾਨ ਕਰਦਿਆਂ ਹੋਇਆ ਕਹਿਣ ਲੱਗੇ ਵੀ ਕਿਸ ਤਰ੍ਹਾਂ ਦੀ ਵਿਚਾਰ ਕੀਤੀ ਜਾਵੇ, ਕੀ ਕੀਤਾ ਜਾਵੇ, ਸਾਨੂੰ ਗਿਆਨ ਦਿਓ, ਮਤੀ ਦਿਓ, ਆਪਣੀ ਵਿਚਾਰ ਦੱਸੋ। ਪੰਡਿਤ ਜੀ ਤੁਸੀਂ ਵਿਦਵਾਨ ਹੋ, ਤੁਸੀਂ ਸਾਨੂੰ ਦੱਸੋ ਕਿ ਕਿਸ ਵਿਧੀ ਦੇ ਨਾਲ ਪਰਮਾਤਮ ਸਰੂਪ ਦੀ ਪ੍ਰਾਪਤੀ ਹੋ ਸਕੇ, ਉਸ ਪ੍ਰਾਣਪਤੀ ਪਿਆਰੇ ਪਰਮਾਤਮਾ ਦੀ ਕਿੱਦਾਂ ਪ੍ਰਾਪਤੀ ਹੋ ਸਕਦੀ ਹੈ।
ਇਹ ਵਿਧ ਬਦ ਕਰਨਾ ਸਦਨਾ ਮਸ਼ਟ ਕਰੀ ਪੁਨ ਪੰਕਜ ਬਦਨਾ।
ਜਦੋਂ ਇਹ ਸ਼ਬਦ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ, ਉਸ ਤੋਂ ਬਾਅਦ ਕਿਰਪਾ ਦੇ ਸਾਗਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਸ਼ਬਦ ਉਚਾਰਨ ਕਰਦਿਆਂ ਸਾਰ ਹੀ ਗੁਪਤ ਹੋ ਕੇ ਬੈਠ ਗਏ ਹਨ।
ਦੋਹੇਰਾ ਮੂਲਾ ਬੋਲਿਓ ਸੁਨਤ ਬਚ ਅਸ ਵਿਚਾਰ ਜੇ ਤੋਏ।
ਅਤੇ ਅੱਗੋਂ ਜਦੋਂ ਗੁਰੂ ਜੀ ਨੇ ਸ਼ਬਦ ਉਚਾਰਨ ਕੀਤਾ ਕੋਈ ਹੋਰ ਬਚਨ ਨਾ ਕਿਹਾ, ਕੇਵਲ ਬਸੰਤ ਹਿੰਡੌਲ ਮਹੱਲਾ ਪਹਿਲਾ ਜਦੋਂ ਇਹ ਸ਼ਬਦ ਉਚਾਰਨ ਕੀਤਾ ਹੈ ਤਾਂ ਇਹ ਸ਼ਬਦ ਉਚਾਰਨ ਕਰਦਿਆਂ ਸਾਰ ਗੁਪਤ ਹੋ ਗਏ। ਅਤੇ ਅੱਗੋਂ ਮੂਲ ਚੰਦ ਜੀ ਇਹ ਬਚਨ ਸੁਣ ਕੇ ਅੱਗੋਂ ਕਹਿਣ ਲੱਗੇ, ਕਹਿੰਦੇ ਜੇਕਰ ਤੁਹਾਡੀ ਇਹੋ ਜਿਹੀ ਵਿਚਾਰ ਹੀ ਸੀ, ਜੇਕਰ ਤੁਸੀਂ ਸਾਧੀ ਬਣਨਾ ਸੀ
ਤੋ ਵਿਆਹ ਕਰਵਾਏ ਕਿਉਂ ਤੈਂ ਦੁੱਖ ਦੀ ਨੋ ਮੋਏ।
ਜੇਕਰ ਤੁਸੀਂ ਜੰਗਲਾਂ ਦੇ ਇਹਨਾਂ ਮੜੀਆਂ ਮਸਾਣੀਆਂ ਵਿੱਚ ਰਹਿ ਕੇ ਇਹੋ ਜਿਹੀ ਵਿਚਾਰ ਹੀ ਰੱਖਣੀ ਸੀ, ਸਾਧੂ ਬਣਨਾ ਸੀ, ਤਾਂ ਤੁਸੀਂ ਵਿਆਹ ਕਿਉਂ ਕਰਾਇਆ, ਅਤੇ ਵਿਆਹ ਕਰਾਇਆ ਮੇਰੀ ਪੁੱਤਰੀ ਦੇ ਨਾਲ, ਮੈਨੂੰ ਕਿਉਂ ਦੁੱਖ ਦਿੰਦੇ ਹੋ, ਮੇਰੀ ਪੁੱਤਰੀ ਨੂੰ ਕਿਉਂ ਦੁੱਖ ਦੇ ਰਹੇ ਹੋ, ਕਿਸ ਗੱਲ ਦਾ ਵੈਰ ਕੱਢ ਰਹੇ ਹੋ, ਕਿਉਂ ਦੁਸ਼ਮਣੀ ਕਰਦੇ ਹੋ, ਕਿਉਂ ਦੁੱਖ ਦੇ ਰਹੇ ਹੋ, ਮੇਰੀ ਪੁੱਤਰੀ ਨੂੰ ਕਿਸੇ ਤਰ੍ਹਾਂ ਦੀ ਮਾਇਆ ਧਨ ਦੀ ਜ਼ਰੂਰਤ ਹੁੰਦੀ ਹੈ, ਤੁਹਾਡਾ ਫਰਜ਼ ਬਣਦਾ ਹੈ, ਤੁਸੀਂ ਪਤੀ ਹੋ ਅਤੇ ਉਹਨੂੰ ਜਾ ਕੇ ਸੰਭਾਲਣਾ ਕਰੋ, ਆਪਣਾ ਘਰ ਕਾਰ ਸੰਭਾਲੋ, ਅਤੇ ਤੁਸੀਂ ਮੈਨੂੰ ਕਿਉਂ ਦੁੱਖ ਦੇ ਰਹੇ ਹੋ।
ਦਰਬ ਲੁਟਾਇਓ ਬਾਦਬੋ ਸੁਤਤਰੀਆ ਦਿਓ ਨ ਟਾਂਕ।
ਅਤੇ ਆਪਣਾ ਮਾਇਆ ਜਿੰਨਾ ਵੀ ਧਨ ਆਦਿ ਕਮਾਇਆ ਤੁਸੀਂ, ਉਹ ਸਾਰਾ ਪੈਸਾ ਬੇਕਾਰ ਤੋਂ ਭਾਵ ਬਿਨਾਂ ਮਤਲਬ ਤੋਂ ਬੇਕਾਰ ਲੁਟਾਇਆ ਹੈ, ਬਿਨਾਂ ਮਤਲਬ ਤੋਂ। ਅਤੇ ਆਪਣੇ ਘਰ ਦੇ ਵਿੱਚ ਨਾ ਆਪਣੀ ਇਸਤਰੀ ਨੂੰ ਨਾ ਆਪਣੇ ਪੁੱਤਰ ਨੂੰ ਇੱਕ ਟੰਕਾ ਵੀ ਇੱਕ ਪੈਸਾ ਵੀ ਆਪਣੇ ਪਰਿਵਾਰ ਵਾਸਤੇ ਨਹੀਂ ਬਚਾਇਆ।
ਬਿਨ ਬਰੀੜਾ ਤਜ ਭਾਜਿਆ ਪੁਨ ਕਹਿ ਸ਼੍ਰੀ ਮੁਖ ਵਾਕ।
ਅਤੇ ਕਹਿੰਦੇ ਜਦੋਂ ਪੰਡਿਤ ਜਦੋਂ ਮੂਲ ਚੰਦ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਹਨ, ਕਹਿਣ ਲੱਗੇ ਵੀ ਤੁਸੀਂ ਬਿਨਾਂ ਲਾਜ ਤੋਂ ਕਿਸੇ ਤਰ੍ਹਾਂ ਦੀ ਨਾ ਆਪਣੇ ਮਾਤਾ ਪਿਤਾ ਦੀ ਸ਼ਰਮ ਕੀਤੀ ਕਿ ਉਹਨਾਂ ਨਾਲ ਕੀ ਹੋਵੇਗਾ ਸੰਸਾਰ ਵਿੱਚ, ਲੋਕ ਕੀ ਕਹਿਣਗੇ, ਨਾ ਉਹਨਾਂ ਬਾਰੇ ਸੋਚਿਆ ਅਤੇ ਨਾ ਆਪਣੇ ਪੁੱਤਰ ਅਤੇ ਆਪਣੀ ਇਸਤਰੀ ਬਾਰੇ, ਬਿਨਾਂ ਸ਼ਰਮ ਤੋਂ ਬਿਨਾਂ ਲੱਜਾ ਤੋਂ ਤੁਸੀਂ ਇਹੋ ਜਿਹੇ ਵੇਸ ਧਾਰ ਲਏ ਹਨ। ਅੱਗੋਂ ਸਤਿਗੁਰੂ ਨਾਨਕ ਪਾਤਸ਼ਾਹ ਜੀ ਮੂਲ ਚੰਦ ਜੀ ਨੂੰ ਬੜੇ ਪਿਆਰ ਦੇ ਨਾਲ ਅੱਗੋਂ ਇਹ ਸ਼ਬਦ ਉਚਾਰਨ ਕਰਨ ਲੱਗ ਪਏ।
ਪੀਤਰ ਅਗਨ ਬਨਾਸਪਤੀ ਮੌਲੀ ਸਾਗਰ ਪੰਡੈ ਪਾਇਆ।
ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਇਹ ਬਚਨ ਸੁਣੇ ਤਾਂ ਕਹਿਣ ਲੱਗੇ ਵੀ ਜਿਹੜਾ ਇਹ ਸੰਸਾਰ ਸਰੂਪ ਹੈ ਇਹਦੇ ਵਿੱਚ ਪਰਮਾਤਮਾ ਨੇ ਬੰਦੇ ਦੇ ਅੰਦਰ ਜੀਵ ਦੇ ਅੰਦਰ ਇਹ ਅਗਨੀ ਜਿਹੜੀ ਪਾਈ ਹੋਈ ਹੈ ਗੁੱਸੇ ਦੀ ਹੰਕਾਰ ਦੀ ਅਗਿਆਨਤਾ ਦੀ, ਇਸ ਅਗਨੀ ਦੇ ਵਿੱਚ ਮਾਇਆ ਰੂਪੀ ਅਗਨੀ ਦੇ ਵਿੱਚ ਕਹਿੰਦੇ ਇਹਦੇ ਅੰਦਰ ਇੰਨੀਆਂ ਸ਼ਾਖਾਵਾਂ ਵਧੀਆਂ ਹੋਈਆਂ ਹਨ ਜਿਵੇਂ ਬਨਸਪਤੀ ਦੀ ਸ਼ਾਖਾਵਾਂ ਵੱਧ ਜਾਂਦੀਆਂ ਹਨ। ਜਦੋਂ ਬਨਸਪਤੀ ਮੋਲਦੀ ਹੈ ਵੱਧਦੀ ਫੁੱਲਦੀ ਹੈ ਉਸ ਵਕਤ ਉਹਦੀਆਂ ਟਾਹਣੀਆਂ ਉਹਦੀਆਂ ਸ਼ਾਖਾਵਾਂ ਵੱਧਦੀਆਂ ਹਨ। ਇਸੇ ਤਰ੍ਹਾਂ ਮਨ ਦੇ ਅੰਦਰ ਇਸ ਅਗਿਆਨਤਾ ਦੀਆਂ ਸ਼ਾਖਾਵਾਂ ਵੱਧਦੀਆਂ ਜਾਂਦੀਆਂ ਹਨ, ਬਹੁਤ ਦੂਰ ਦੂਰ ਤੱਕ ਫੈਲੀਆਂ ਹੋਈਆਂ ਹਨ। ਅਤੇ ਇਹਨਾਂ ਦੇ ਰੂਪ ਵੀ ਕਈ ਹਨ ਅਤੇ ਇੰਨੇ ਸਰੂਪਾਂ ਦੇ ਵਿੱਚ ਅਕਾਲ ਪੁਰਖ ਨੇ ਇਸ ਮਾਇਆ ਰੂਪੀ ਮਨ ਦੇ ਵਿੱਚ ਜਿਹੜੀ ਮਾਇਆ ਰੂਪੀ ਅਗਿਆਨਤਾ ਪਾਈ ਹੈ, ਜਿਹੜਾ ਜੀਵ ਨੂੰ ਇੰਨਾ ਅਗਿਆਨਤਾ ਦਿੱਤਾ ਹੈ, ਅਤੇ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਪਰਮਾਤਮਾ ਨੇ ਇਸ ਪਿੰਡ ਦੇ ਵਿੱਚ ਭਾਵ ਇਸ ਸਰੀਰ ਦੇ ਵਿੱਚ ਇੰਨਾ ਵੱਡਾ ਸਮੁੰਦਰ ਪਰਮਾਤਮ ਸਰੂਪ ਆਪਣਾ ਸਰੂਪ ਪਰਮਾਤਮਾ ਨੇ ਇਸ ਸਰੀਰ ਦੇ ਵਿੱਚ ਪ੍ਰਗਟ ਕਰ ਦਿੱਤਾ ਹੈ। ਅਤੇ ਇਸ ਰੂਪ ਦੇ ਵਿੱਚ ਸਮੁੰਦਰ ਜਿੰਨਾ ਸਾਗਰ ਜਿੰਨਾ ਵੱਡਾ ਵਿਸ਼ਾਲਤਾ ਵਰਗਾ ਜਿਹਦੀ ਵਿਸ਼ਾਲਤਾ ਬਹੁਤ ਅਧਿਕ ਹੈ ਬਹੁਤ ਜ਼ਿਆਦਾ ਹੈ, ਇੰਨੀ ਵਿਸ਼ਾਲਤਾ ਵਾਲਾ ਪਰਮਾਤਮਾ ਦਾ ਆਪਣਾ ਸਰੂਪ ਪਰਮਾਤਮਾ ਨੇ ਇਸ ਜੀਵ ਦੇ ਸਰੀਰ ਵਿੱਚ ਪਾ ਕੇ ਬਹੁਤ ਸਾਰੀਆਂ ਸ਼ਾਖਾਵਾਂ ਵਧਾ ਦਿੱਤੀਆਂ ਹਨ, ਬੜਾ ਕੁਝ ਜੀਵ ਨੂੰ ਦਿੱਤਾ ਹੈ।
ਚੰਦ ਸੂਰਜ ਦੋਏ ਘਰ ਹੀ ਪੀਤਰ ਐਸਾ ਗਿਆਨ ਨਾ ਪਾਇਆ।
ਅਤੇ ਕਹਿੰਦੇ ਵੀ ਜਿਹੜੇ ਇਸ ਮਨ ਦੇ ਵਿੱਚ ਅਗਿਆਨਤਾ ਇੰਨੀ ਜ਼ਿਆਦਾ ਦੇ ਦਿੱਤੀ ਹੈ, ਇੰਨੀ ਜ਼ਿਆਦਾ ਮਨ ਦੀ ਅਗਿਆਨਤਾ ਦੀਆਂ ਸ਼ਾਖਾਵਾਂ ਵੱਧ ਚੁੱਕੀਆਂ ਹਨ ਜੀਵ ਦੇ ਮਨ ਵਿੱਚ, ਅਤੇ ਇੰਨਾ ਕੁਝ ਇੱਕ ਪਰਮਾਤਮਾ ਨੇ ਜਦੋਂ ਇਹੋ ਜਿਹੇ ਗਿਆਨ ਅਗਿਆਨ ਦਿੱਤਾ ਹੈ, ਇਹੋ ਜਿਹਾ ਹਨੇਰਾ ਜੀਵ ਨੂੰ ਦਿੱਤਾ ਹੈ, ਤਾਂ ਉਹਦੇ ਵਿੱਚ ਇਸ ਜੀਵ ਨੇ ਨਾ ਤਾਂ ਕਦੇ ਵਿਗਿਆਨ ਰੂਪੀ ਸੂਰਜ ਨੂੰ ਦੇਖਿਆ ਹੈ ਅਤੇ ਨਾ ਹੀ ਕਦੇ ਵੈਰਾਗ ਰੂਪੀ ਚੰਦਰਮਾ ਨੂੰ ਦੇਖਣਾ ਕੀਤਾ ਹੈ। ਇਹਦੇ ਅੰਦਰ ਗਿਆਨ ਅਤੇ ਵੈਰਾਗ ਦੋ ਸੂਰਜ ਅਤੇ ਚੰਦਰਮਾ ਹਨ। ਇਸ ਮਨ ਨੇ ਇਸ ਜੀਵ ਨੇ ਕਦੇ ਵੀ ਇਹਨਾਂ ਨੂੰ ਦੇਖਣਾ ਨਹੀਂ ਕੀਤਾ, ਇਹਨਾਂ ਦੇ ਵਿੱਚੋਂ ਗਿਆਨ ਅਤੇ ਵੈਰਾਗ ਦੇ ਵਿੱਚੋਂ ਕਦੇ ਵੀ ਆਨੰਦ ਨਹੀਂ ਲਿੱਤਾ ਇਸ ਪਰਮਾਤਮਾ ਨੇ ਜਿਹੜਾ ਸਰੀਰ ਦੇ ਵਿੱਚ ਆਪਣਾ ਇੰਨਾ ਗਿਆਨ ਪ੍ਰਗਟ ਕੀਤਾ ਹੈ। ਇਸ ਸਰੀਰ ਮਨ ਨੇ ਇਸ ਜੀਵ ਨੇ ਕਦੇ ਵੀ ਗਿਆਨ ਅਤੇ ਵਿਰਾਗ ਨੂੰ ਨਾ ਧਾਰਨ ਕੀਤਾ, ਕਦੇ ਵੀ ਗਿਆਨ ਦੇ ਵਿਰਾਗ ਨਾਲ ਸੋਚਿਆ ਨਹੀਂ, ਵਿਚਾਰ ਨਹੀਂ ਕੀਤੀ, ਆਪਣੇ ਮਨ ਵਿੱਚ ਇਹਨਾਂ ਚੀਜ਼ਾਂ ਦੀ ਉਤਪਤੀ ਨਹੀਂ ਕੀਤੀ ਜੀਵ ਨੇ।
ਚੌਪਈ ਪੀਤਰ ਪੂਰੀ ਤ੍ਰਿਸ਼ਨਾ ਆਤਾ।
ਭਾਈ ਸਾਹਿਬ ਕਵੀ ਸੰਤੋਖ ਸਿੰਘ ਜੀ ਇਸ ਸ਼ਬਦ ਦਾ ਅਰਥ ਕਰਦਿਆਂ ਹੋਇਆਂ ਉਚਾਰਨ ਕਰਦੇ ਹਨ, ਕਹਿੰਦੇ ਵੀ ਇਸ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਸਾਖ ਸੰਬੰਧੀਆਂ ਬਾਰੇ ਦੱਸਿਆ ਹੈ, ਕਹਿੰਦੇ ਵੀ ਇਸ ਸੰਸਾਰ ਦੇ ਵਿੱਚ ਅਕਾਲ ਪੁਰਖ ਨੇ ਬੰਦੇ ਦੇ ਮਨ ਵਿੱਚ ਜੀਵ ਦੇ ਮਨ ਵਿੱਚ ਬਹੁਤ ਸਾਰੀਆਂ ਆਸਾਵਾਂ ਤ੍ਰਿਸ਼ਨਾ ਇਹਨਾਂ ਦੀ ਅਗਿਆਨਤਾ ਬੰਦੇ ਦੇ ਅੰਦਰ ਪਸਾਰ ਕੀਤੀ ਹੈ।
ਪਾਵਕ ਜਿਉਂ ਕਵੇ ਨਾ ਤ੍ਰਿਪਤਾਸਾ।
ਇਹ ਆਸਾਵਾਂ ਤ੍ਰਿਸ਼ਨਾਵਾਂ ਇਹ ਕਦੇ ਵੀ ਖਤਮ ਨਹੀਂ ਹੁੰਦੀਆਂ, ਕਹਿੰਦੇ ਜਿਵੇਂ ਅੱਗ ਦਾ ਕਦੇ ਪਤਾ ਨਹੀਂ ਲੱਗਦਾ ਅੱਗੇ ਵੱਧਦੀ ਜਾਂਦੀ ਹੈ, ਅੱਗ ਹੌਲੀ ਹੌਲੀ ਭੜਕਦੀ ਜਾਂਦੀ ਕਦੇ ਮਿਟਦੀ ਨਹੀਂ, ਇਸੇ ਤਰ੍ਹਾਂ ਇਸ ਮਨ ਦੇ ਅੰਦਰ ਜਿਹੜੀਆਂ ਆਸਾਵਾਂ ਅਤੇ ਤ੍ਰਿਸ਼ਨਾਵਾਂ ਹਨ ਇਹ ਅੱਗ ਦੇ ਵਾਂਗੂ ਆਪਣੀਆਂ ਲਹਿਰਾਂ ਕੱਢਦੀਆਂ ਹਨ, ਇਹਨਾਂ ਦੀ ਵਿਸ਼ਾਲਤਾ ਇਹਨਾਂ ਦੀਆਂ ਸ਼ਾਖਾਵਾਂ ਵੱਧਦੀਆਂ ਜਾਂਦੀਆਂ ਹਨ।
ਸਹਿਸ ਮਾਂਗ ਪੁੰਨ ਮਾਂਗ ਹਜ਼ਾਰਾ ਲੱਖ ਹੋਏ ਤੋ ਕੋਟੀ ਅਪਾਰਾ।
ਜਦੋਂ ਬੰਦਾ ਸੌ ਚਾਹੁੰਦਾ ਹੈ, ਜਦੋਂ ਸੌ ਮਿਲ ਜਾਂਦਾ ਹੈ ਫਿਰ ਹਜ਼ਾਰ ਦੀ ਇੱਛਾ ਰੱਖਦਾ ਹੈ, ਜਦੋਂ ਹਜ਼ਾਰਾਂ ਦੀ ਇੱਛਾ ਪੂਰੀ ਹੋ ਜਾਂਦੀ ਹੈ ਫਿਰ ਲੱਖਾਂ ਦੀ ਤ੍ਰਿਸ਼ਨਾ ਉਤਪੰਨ ਹੁੰਦੀ ਹੈ, ਫਿਰ ਕਰੋੜਾਂ ਤੱਕ ਭਾਵ ਕਦੇ ਵੀ ਹਜ਼ਾਰ ਸੌ ਤੋਂ ਲੈ ਕੇ ਹਜ਼ਾਰਾਂ ਤੱਕ ਲੱਖਾਂ ਤੱਕ ਕਰੋੜਾਂ ਤੱਕ ਇਸ ਬੰਦੇ ਦੀਆਂ ਤ੍ਰਿਸ਼ਨਾਵਾਂ ਕਦੇ ਮੁੱਕਦੀਆਂ ਨਹੀਂ ਹਨ।
ਅਰਬ ਖਰਬ ਸੋ ਤ੍ਰਿਪਤੈ ਨਾਈ, ਕਰ ਵਿਚਾਰ ਦੇਖੋ ਮਨ ਮਾਈ।
ਤੇ ਕਹਿੰਦੇ ਭਾਈ ਵਿਚਾਰ ਕਰੋ, ਦੇਖੋ ਇਸ ਮਨ ਦੀਆਂ ਜਿਹੜੀਆਂ ਆਸਾਵਾਂ ਹਨ ਸੈਂਕੜਿਆਂ ਤੋਂ ਲੈ ਕੇ ਅਰਬਾਂ ਖਰਬਾਂ ਤੱਕ ਪਹੁੰਚ ਜਾਂਦੀਆਂ ਹਨ ਕਿ ਸਾਨੂੰ ਇਹ ਮਿਲ ਜਾਵੇ, ਇਹ ਮਿਲ ਜਾਵੇ। ਇਸ ਤਰ੍ਹਾਂ ਦੀਆਂ ਆਸਾਵਾਂ ਕਦੇ ਮੁੱਕਦੀਆਂ ਨਹੀਂ। ਇਹ ਤਾਂ ਨਿਸ਼ਚਿਤ ਹੈ ਕਿ ਸੰਸਾਰ ਵਿੱਚ ਬੰਦੇ ਦੀਆਂ ਤ੍ਰਿਸ਼ਨਾਵਾਂ, ਮਨ ਦੀਆਂ ਆਸਾਵਾਂ ਅੱਜ ਤੱਕ ਵੀ ਸਮਾਪਤ ਨਹੀਂ ਹੋ ਸਕੀਆਂ। ਬੰਦਾ ਸਮਾਪਤ ਹੋ ਜਾਂਦਾ ਹੈ, ਪਰ ਜਿਸ ਬੰਦੇ ਦੀਆਂ ਤ੍ਰਿਸ਼ਨਾਵਾਂ ਕਦੇ ਵੀ ਸਮਾਪਤ ਨਹੀਂ ਹੁੰਦੀਆਂ। ਇਹ ਅੱਗ ਦੇ ਵਾਂਗੂ ਦਿਨੋ ਦਿਨ ਵੱਧਦੀਆਂ ਜਾਂਦੀਆਂ ਹਨ।
ਜੇ ਆਗੇ ਹੈ ਰੰਚਕ ਮੇਰੂ, ਉਧਰ ਆਕਾਸ਼ ਸਰਾ ਸਰ ਸੇਰੂ।
ਕਹਿੰਦੇ ਵੀ ਜਿਹੜਾ ਇਹ ਆਸਾਵਾਂ ਹਨ, ਇਹ ਆਸਾਵਾਂ, ਇਹ ਮਨ ਦੀਆਂ ਤ੍ਰਿਸ਼ਨਾਵਾਂ, ਇਹ ਇੰਨੀਆਂ ਵੱਧ ਜਾਂਦੀਆਂ ਹਨ ਕਿ ਇਹਨਾਂ ਦੇ ਅੱਗੇ ਵੱਡੇ ਵੱਡੇ ਸੁਮੇਰ ਪਰਬਤ, ਵੱਡੇ ਵੱਡੇ ਪਰਬਤ ਜਿੰਨੇ ਵੀ ਹਨ ਉਹ ਰੰਚਕ ਮਾਤੀ ਰਹਿ ਜਾਂਦੇ ਹਨ। ਅਤੇ ਕਹਿੰਦੇ ਜਿੰਨਾ ਪਰਬਤਾਂ ਤੋਂ ਵੱਡਾ ਆਕਾਸ਼ ਹੈ ਅਤੇ ਜਿੰਨਾ ਆਕਾਸ਼ ਜੀਵ ਦੇਖ ਸਕਦਾ ਹੈ, ਇੰਨੇ ਆਕਾਸ਼ ਤੋਂ ਵੀ ਜ਼ਿਆਦਾ ਆਕਾਸ਼ ਦੀ ਕਦੇ ਵੀ ਅੱਜ ਤੱਕ ਕੋਈ ਲੰਬਾਈ ਚੜ੍ਹਾਈ ਕੋਈ ਮਿਣ ਨਹੀਂ ਸਕਿਆ। ਕਹਿੰਦੇ ਜਿੰਨਾ ਵਿਸ਼ਾਲਤਾ ਆਕਾਸ਼ ਦੀ ਹੈ, ਇਸੇ ਤਰ੍ਹਾਂ ਜਿਵੇਂ ਆਕਾਸ਼ ਦੇਖੀ ਜਾਵੋ, ਵਧੀ ਚੱਲੋ, ਦੇਖੀ ਚੱਲੋ, ਅੱਗੇ ਅੱਗੇ ਵੱਧਦਾ ਜਾਂਦਾ ਹੈ, ਇਸੇ ਤਰ੍ਹਾਂ ਇਹ ਮਨ ਦੀਆਂ ਜਿਹੜੀਆਂ ਆਸਾਵਾਂ ਅਤੇ ਤ੍ਰਿਸ਼ਨਾਵਾਂ ਹਨ, ਇਹ ਇਸੇ ਤਰ੍ਹਾਂ ਹੀ ਵੱਧਦੀਆਂ ਜਾਂਦੀਆਂ, ਵਿਸ਼ਾਲ ਹੋਈ ਜਾਂਦੀਆਂ ਹਨ।
ਸੁਣੋ ਬਨਸਪਤੀ ਸੰਸਾਕਾ, ਤੀਆ ਸੁੱਤਾ ਸੁੱਤ ਸਿਮਦੀ ਸਾਕਾ।
ਅਤੇ ਅੱਗੋਂ ਸਤਿਗੁਰੂ ਜੀ ਉਚਾਰਨ ਕਰਦੇ ਹੋਏ ਕਹਿਣ ਲੱਗੇ ਮੂਲ ਚੰਦ ਜੀ ਨੂੰ, ਕਹਿੰਦੇ ਵੀ ਦੇਖੋ ਇਸ ਮਨ ਦੀਆਂ ਵਿੱਚ ਜਿਹੜੀਆਂ ਜਿਵੇਂ ਬਨਸਪਤੀ ਦੀਆਂ ਸਾਖਾਵਾਂ ਵੱਧ ਜਾਂਦੀਆਂ ਹਨ, ਇਸ ਮਨ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਾਖਾਵਾਂ ਵਧੀਆਂ ਹੋਈਆਂ ਹਨ। ਕਹਿੰਦੇ ਇਸਤਰੀ ਦੀ, ਸੁਤਾ ਦੀ, ਆਪਣੀ ਬੇਟੀ ਦੀ, ਪੁੱਤਰ ਦੀ, ਧੀ ਆਦਿ ਦੀ, ਅਤੇ ਸਮਧੀ ਦੀ, ਪਰਿਵਾਰਾਂ ਦੀ, ਰਿਸ਼ਤੇਦਾਰਾਂ ਦੀ, ਪਿਤਾ ਦੀ, ਭਰਾ ਦੀ, ਇਹ ਜਿੰਨੇ ਵੀ ਰਿਸ਼ਤੇਦਾਰੀਆਂ ਹਨ, ਸਾਖ ਸੰਬੰਧੀ ਹਨ, ਇਹਨਾਂ ਸਾਰਿਆਂ ਦੇ ਪ੍ਰਤੀ ਬੰਦੇ ਦੇ ਹਰ ਇੱਕ ਬੰਦੇ ਦਾ ਆਪਣੇ ਇੱਕ ਸੰਬੰਧੀ ਤੋਂ ਲੈ ਕੇ ਦੂਸਰੇ ਸੰਬੰਧੀ ਤੱਕ ਅਲੱਗ ਅਲੱਗ ਵਿਵਹਾਰ ਹਨ। ਆਪਣੇ ਪਿਤਾ ਦੇ ਪ੍ਰਤੀ ਕੁਝ ਹੋਰ ਵਿਵਹਾਰ ਹੈ, ਆਪਣੇ ਪੁੱਤਰ ਦੇ ਪ੍ਰਤੀ ਬੰਦੇ ਦਾ ਕੁਝ ਹੋਰ ਵਿਵਹਾਰ ਹੈ, ਇਸੇ ਤਰ੍ਹਾਂ ਬੰਦੇ ਦੇ ਅਨੇਕਾਂ ਤਰ੍ਹਾਂ ਦੇ ਸਾਖ ਸੰਬੰਧੀ ਹਨ। ਕਹਿੰਦੇ ਅਕਾਲ ਪੁਰਖ ਨੇ ਇਸ ਜੀਵ ਨੂੰ, ਮਨ ਨੂੰ ਬਹੁਤ ਸਾਰੇ ਰਿਸ਼ਤੇਦਾਰੀਆਂ, ਸਾਖ ਸੰਬੰਧੀਆਂ ਇਸ ਤਰ੍ਹਾਂ ਵਿਸ਼ਾਲਤਾ ਦੇ ਰੂਪ ਵਿੱਚ ਦਿੱਤੀਆਂ ਹਨ। ਅਤੇ ਜਿਵੇਂ ਕਹਿੰਦੇ ਬਨਸਪਤੀ ਦੇ ਵਿੱਚ ਸ਼ਾਖਾਵਾਂ ਵੱਧ ਜਾਂਦੀਆਂ ਹਨ, ਇਸ ਮਨ ਨੂੰ ਵੀ ਇਸ ਧਰਤੀ 'ਤੇ ਆਉਂਦਿਆਂ ਸਾਰ, ਜੀਵ ਦੇ ਉਤਪੰਨ ਹੁੰਦਿਆਂ ਸਾਰ ਬਹੁਤ ਸਾਰੀਆਂ ਸ਼ਾਖਾਵਾਂ, ਰਿਸ਼ਤੇਦਾਰੀਆਂ, ਸਾਖ ਸੰਬੰਧੀਆਂ ਮਿਲ ਜਾਂਦੀਆਂ ਹਨ।
ਜਿਉਂ ਤਨ ਬਿਰਧ ਹੋਏ ਤਿੰਨ ਬਾਦਾ, ਨਿਸਬਾਸਰ ਜਿਨ ਮੈਂ ਮਨ ਪਾਦਾ।
ਜਿਵੇਂ 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 ਪਹਿਲਾਂ ਬੱਚਾ ਬਾਲਕ ਹੁੰਦਾ ਹੈ, ਉਹਦੇ ਨਾਲ ਕੇਵਲ ਮਾਤਾ ਦਾ ਪਿਆਰ ਹੁੰਦਾ ਹੈ। ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁੱਧ। ਫਿਰ ਮਾਤਾ ਪਿਤਾ ਦਾ ਪਿਆਰ ਪੈਂਦਾ ਹੈ, ਹੌਲੀ ਹੌਲੀ ਭਰਾ, ਭਈਆ, ਬੇਬ। ਕਹਿੰਦੇ ਵੀ ਹੌਲੀ ਹੌਲੀ ਜਿਹੜੀ ਰਾਖ ਸਾਖ ਸੰਬੰਧੀਆਂ ਹਨ, ਹੌਲੀ ਹੌਲੀ ਬੰਦੇ ਦੇ ਰਿਸ਼ਤੇਦਾਰੀਆਂ ਵੱਧ ਜਾਂਦੀਆਂ ਹਨ। ਅਤੇ ਜਿਵੇਂ ਜਿਵੇਂ ਬੰਦੇ ਦਾ ਸਰੀਰ ਵੱਧਦਾ ਹੈ, ਬਾਲਕ ਤੋਂ ਲੈ ਕੇ ਜਵਾਨੀ, ਜਵਾਨੀ ਤੋਂ ਬੁਢੇਪੇ ਤਾਈਂ, ਜਿਉਂ ਜਿਉਂ ਬੰਦਾ ਵੱਧਦਾ ਹੈ ਜੀਵਨ ਕੱਟਦਾ ਹੈ। ਉਸੇ ਤਰ੍ਹਾਂ ਜਿਵੇਂ ਬੰਦੇ ਦਾ ਸਰੀਰ ਵੱਧਦਾ, ਉਮਰ ਵੱਧਦੀ ਹੈ, ਉਸੇ ਅਨੁਸਾਰ ਇਸ ਜੀਵ ਦੇ ਸਾਖ ਸੰਬੰਧੀਆਂ ਰੂਪੀ ਜਿੰਨੀਆਂ ਵੀ ਸ਼ਾਖਾਵਾਂ ਹਨ, ਇਹ ਬਹੁਤ ਸਾਰੀ ਵਿਸ਼ਾਲਤਾ ਵਿੱਚ ਹੋ ਜਾਇਆ ਕਰਦੀਆਂ ਹਨ।
ਦੋਹੇਰਾ ਮੁਕਤੈ ਤਿੰਨ ਤੇ ਕਬ ਨਹੀਂ ਫਸਿਓ ਸੋ ਬੈਸ ਬਿਆਏ।
ਨਿਸਬਾਸੁਰ ਦਿਨ ਰਾਤ, ਇਸ ਬੰਦ ਜਿਹੜਾ ਜੀਵ ਹੈ, ਇਸ ਨੂੰ ਇਹ ਮਨ ਰੂਪੀ ਦੇ ਮਨ ਰੂਪੀ ਜੀਵ ਨੂੰ ਬਹੁਤ ਸਾਰੀਆਂ ਫਾਦਾਵਾਂ, ਫਾਂਸੀਆਂ ਲੱਗ ਜਾਂਦੀਆਂ ਹਨ, ਇਹਨਾਂ ਦੇ ਵਿੱਚ ਫੰਦੀ ਜਾਂਦਾ ਹੈ। ਅਤੇ ਬੰਦੇ ਨੂੰ ਇਸ ਜਾਲ ਦੇ ਵਿੱਚ, ਰਿਸ਼ਤੇਦਾਰੀਆਂ ਦੇ ਜਾਲ ਵਿੱਚ ਇੰਨਾ ਫਸ ਜਾਂਦਾ ਹੈ ਕਿ ਬੰਦੇ ਨੂੰ ਇਹਨਾਂ ਦੇ ਵਿੱਚੋਂ ਨਿਕਲਣ ਦਾ ਸਮਾਂ ਨਹੀਂ ਲੱਭਦਾ। ਇਹਨਾਂ ਰਿਸ਼ਤੇਦਾਰੀਆਂ ਦੇ ਵਿੱਚੋਂ ਬੰਦਾ ਕਦੇ ਛੁਟਕਾਰਾ ਨਹੀਂ ਪ੍ਰਾਪਤ ਕਰ ਸਕਦਾ। ਅਤੇ ਸਤਿਗੁਰੂ ਜੀ ਕਹਿੰਦੇ ਭਾਈ ਇਹਨਾਂ ਦੇ ਵਿੱਚੋਂ ਅੱਜ ਤੱਕ ਕੋਈ ਬਚ ਨਹੀਂ ਸਕਿਆ, ਜੇਕਰ ਕੋਈ ਬਚਣ ਦੀ ਵਿਧੀ ਹੈ ਤਾਂ ਕੋਈ ਦੱਸਣਾ ਕਰੇ।
ਸਾਗਰ ਪ੍ਰਾਤਮ ਪਿੰਡ ਮੈਂ ਪਾਵੈ ਸੋ ਮੁਕਤਾਏ।
ਇਸ ਅਕਾਲ ਪੁਰਖ ਨੇ ਜਿਹੜਾ ਜੀਵ ਨੂੰ ਸਾਗਰ ਸਮੁੰਦਰ ਰੂਪੀ ਇੰਨੀ ਵੱਡੀ ਵਿਸ਼ਾਲਤਾ ਵਾਲਾ ਅਕਾਲ ਪੁਰਖ ਸਰੂਪ ਹੈ, ਜਿਹੜਾ ਪਰਮਾਤਮਾ ਨੇ ਆਪਣਾ ਸਰੂਪ ਬੰਦੇ ਨੂੰ ਇਹ ਸਰੀਰ ਦਿੱਤਾ ਹੈ, ਆਪਣਾ ਮਨ ਬੁੱਧੀ ਸਾਰਾ ਕੁਝ ਜੀਵ ਨੂੰ ਦਿੱਤਾ ਹੈ ਭਾਈ, ਇਹਦੇ ਵਿੱਚੋਂ ਜਿਹੜਾ ਉਸ ਪਰਮਾਤਮ ਸਰੂਪ ਨੂੰ ਪ੍ਰਾਪਤ ਕਰੇ ਉਹ ਮੁਕਤ ਹੋ ਸਕਦਾ ਹੈ। ਆਪਣੇ ਆਪ ਹੀ ਸਤਿਗੁਰੂ ਸਾਹਿਬ ਜੀ ਨੇ ਇਸ ਸ਼ਬਦ ਦੇ ਵਿੱਚ ਪਹਿਲਾਂ ਪ੍ਰਸ਼ਨ ਕੀਤਾ ਫਿਰ ਉੱਤਰ ਵੀ ਦਿੱਤਾ ਹੈ। ਕਹਿੰਦੇ ਵੀ ਜਿਹੜਾ ਉਸ ਅਕਾਲ ਪੁਰਖ ਦੇ ਉਸ ਸਰੂਪ ਨੂੰ ਆਪਣੇ ਸਰੀਰ ਦੇ ਵਿੱਚ ਸਾਰੇ ਸੰਸਾਰ ਵਿੱਚ ਇੱਕ ਰਸ ਦੇਖ ਲੈਂਦਾ ਹੈ, ਉਸ ਨੂੰ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਇਹਨਾਂ ਰਿਸ਼ਤੇਦਾਰੀਆਂ ਤੋਂ, ਇਹਨਾਂ ਸਾਕ ਸੰਬੰਧੀਆਂ ਤੋਂ ਮੁਕਤੀ ਮਿਲਦੀ ਹੈ। ਸੋ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਇਹ ਪਾਵਨ ਪਵਿੱਤਰ ਮੁੱਖ ਵਾਕ, ਗੁਰੂ ਸਾਹਿਬ ਜੀ ਦੇ ਸ਼ਬਦ ਚੱਲ ਰਹੇ ਹਨ। ਗੁਰੂ ਨਾਨਕ ਪਾਤਸ਼ਾਹ ਜੀ ਕੁਝ ਹੋਰ ਸ਼ਬਦ, ਦੋ ਸ਼ਬਦ ਹੋਰ ਹਨ ਜਿਹੜੇ ਇਸ ਮੂਲ ਚੰਦ ਜੀ ਨੂੰ ਅਤੇ ਪੰਡਿਤ ਜੀ ਨੂੰ ਸੁਣਾ ਰਹੇ ਹਨ, ਅਤੇ ਗੁਰੂ ਜੀ ਨੇ ਬਹੁਤ ਸਾਰੇ ਬਚਨ ਕੀਤੇ ਪਰ ਇਹਨਾਂ ਮੜੀਆਂ ਮਸਾਣੀਆਂ ਤੋਂ ਉੱਠੇ ਨਹੀਂ। ਫਿਰ ਗੁਰੂ ਸਾਹਿਬ ਜੀ ਜੋ ਜੋ ਪ੍ਰਸੰਗ ਮੁਲਾਣਿਆਂ ਦੇ ਨਾਲ ਕਰਦੇ ਹਨ, ਹੋਰ ਅਨੇਕਾਂ ਤਰ੍ਹਾਂ ਦੇ ਪ੍ਰਸੰਗ ਗੁਰੂ ਸਾਹਿਬ ਜੀ ਦੇ ਇਤਿਹਾਸ ਦੇ ਭਾਈ ਸਾਹਿਬ ਕਵੀ ਸੰਤੋਖ ਸਿੰਘ ਜੀ ਵਰਣਨ ਕਰ ਰਹੇ ਹਨ, ਆਪਾਂ ਸਾਰੀਆਂ ਸੰਗਤਾਂ ਬੜੇ ਪਿਆਰ ਅਤੇ ਸਤਿਕਾਰ ਨਾਲ ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਦਰਬਾਰਾਂ ਵਿਖੇ ਆ ਕੇ ਹਾਜ਼ਰੀਆਂ ਭਰ ਕੇ ਸਰਵਣ ਕਰਦੇ ਹਾਂ। ਸੋ ਗੁਰੂ ਸਾਹਿਬ ਮਹਾਰਾਜ ਜੀ ਦੇ ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ, ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹਨ। ਗੁਰੂ ਸਾਹਿਬ ਮਹਾਰਾਜ ਜੀ ਅਤੇ ਗੁਰੂ ਕੀ ਸਾਧ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਵਾਹਿਗੁਰੂ ਆਹੇ ਗੁਰੂ, ਵਾਹਿਗੁਰੂ ਆਹੇ ਗੁਰੂ, ਵਾਹਿਗੁਰੂ ਆਹੇ ਗੁਰੂ, ਵਾਹਿਗੁਰੂ ਆਹੇ ਗੁਰੂ, ਵਾਹਿਗੁਰੂ ਆਹੇ ਵਾਹਿਗੁਰੂ ਆਹੇ ਗੁਰੂ, ਹੇ ਗੁਰੂ ਵਾਹਿਗੁਰੂ ਆਹੇ ਗੁਰੂ, ਵਾਹਿਗੁਰੂ ਆਹੇ ਗੁਰੂ, ਵਾਹਿਗੁਰੂ ਆਹੇ ਗੁਰੂ,
ਵਾਹਿਗੁਰੂ ਆਹੇ
ਗੁਰੂ, ਵਾਹਿਗੁਰੂ ਆਹੇ ਗੁਰੂ,
ਗੁਰੂ ਆਹੇ ਗੁਰੂ, ਗੁਰੂ ਆਹੇ ਗੁਰੂ,
ਵਾਹਿਗੁਰੂ ਆਹੇ ਗੁਰੂ, ਵਾਹਿਗੁਰੂ ਆਹੇ ਗੁਰੂ,
ਵਾਹਿਗੁਰੂ ਆਹੇ ਗੁਰੂ, ਵਾਹਿ ਅਚੁੱਤ ਹੇ ਪਾਰ ਬ੍ਰਹਮ
ਅਬਨਾਸੀ ਅਗਨਾਸ,
ਹੇ ਪੂਰਣ ਹੇ ਸਰਬ ਮਹ
ਦੁਖ ਪੰਜਨ ਗੁਣ ਤਾਸ,
ਨਿਰੰਕਾਰ
ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਗੁਣ ਨਿਦਾਨ ਜਾ ਕੇ ਸਦਾ ਬਿਵੇਕ, ਹਰ ਹਰੇ ਹੈ ਬੀਓ ਮਨ ਹਾਰ, ਹੇ ਸੰਤਾਂ ਕੇ ਸਦਾ ਸੰਗ ਨਿਧਾਰਾਧਾਰ, ਹਕਰ ਹੁੰਦਾ ਸਰੋ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾ
ਰੱਖੋਈਐ
ਪਰੋਏ,
ਸਰਨਾਗਤੀ ਕਿਰਪਾ
ਨਿਧ ਦਿਆਲ, ਏਕ ਅੱਖਰ ਹਰ ਮਨ ਬਸ ਨਾਨਕ ਹੋਤ ਨਿਆਲ, ਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾਰ,
ਜੋ ਸ਼ਰਧਾ ਕਰ
ਸੇਵਦੇ
ਗੁਰ ਪਾਰੇ
ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ੍ਹ 24 ਤਰੀਕ ਨੂੰ ਭਾਈ ਬਲਵੰਤ ਸਿੰਘ ਰਾਜੋਵਾਲਾ ਦੀ ਚੜ੍ਹਦੀ ਕਲਾ ਲਈ 11 ਵਜੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਸੰਗਤਾਂ ਡੀਸੀ ਦਫ਼ਤਰ ਵੱਲ ਮੰਗ ਪੱਤਰ ਦੇਣ ਲਈ ਰਵਾਨਾ ਹੋਣਗੀਆਂ। ਆਪ ਜੀ ਨੇ ਸਮੇਂ ਸਿਰ ਪੁੱਜਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।